सूरह सत अठतीस में पावस भादरो मास तीज द्योस पक चांदनो तजियो दे गुण रास।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा सात संगत दीना बंधु पत पावन भगत वचल सतगुरु श्री गुरु ग्रंथ साहिब जी महाराज गुरुदेव जी दे पावन पवित्र चरणा कमलां च संध्या वेले दे दवाना च हाजरियां भर के सतगुरां दा पावन इतिहास आप जी बड़े प्यार सत्कार सहित सरवण कर रहे हो। जगत गुरु धन गुरु रामदास साहब जी महाराज जी दे ज्योति जोत समावन दी कथा कल दे प्रकरण विच आप जी ने सरवण कीती है। माता भानी जी ने सतगुरु गुरु रामदास साहब नूं बेनती कीती, महाराज तुसी मेरे प्राण नाथ हो, तुहाडे तों बाद तुहाडे तों विछड़ के इस संसार विच दुनिया च रहना मेरे वास्ते मुश्किल है, इस करके मेरा चित करदा है कि मैं भी तुहाडे नाल ही अपना तन त्याग के गुरपुरी प्यान कर जावां। सतगुरां ने वचन कीता, भानी जी हाले तुहाडी परालब्ध बाकी है, जितने स्वास तुहाडे हले बाकी बचदे ने ओह तुसी इस संसार विच पूरे करो, परालब्ध नूं भोगण तों बाद तुसी साडे कोल साडे विच ही आ के अभेद होना। तुहाडी बिरती हरक सोग विच राग द्वैश विच इको जी रहेगी। एदां सरबत संगतां नूं दर्शन दिदारे देंदियां सब दे वेखदियां सतगुरु जी लेट गए, शरीर ते चिट्टे रंग दा चादरा लिया और एक छिन विच ही एक क्षण विच ही अपना शरीर त्याग के सतगुरु जी अकाल पुरख दे चरणा विच वैकुंठ धाम नूं चल पए। आकाश विच बड़े देवी देवते उतरे ने जिन्हां ने सतगुरु गुरु रामदास साहब की जय जयकार कीती। बड़ा सुंदर मणिया सहित खचिया होया बहुत ही सुंदर विवान, उस विवान ते सतगुरु गुरु रामदास साहब जी महाराज जी सवार हुए ने और सचखंड चले गए। इधर गुरसिखां दे अंदर कुछ वैराग दी कणी है, अंदर बिरह है, प्रेमी सिखां दे नेत्र भरे हुए ने पर बाबा बुढ़ा साहब जी ने सब नूं तरवास दिता कि गुरु साहब का हुक्म है, साडे पिछों किसी ने सोग नहीं करना, सब ने कीर्तन करना है, परमेश्वर का भजन करना ते आनंद विच रहना। हुण आप जी गुरु साहब दे शरीर दे संस्कार की तैयारी करो। सिखां ने संस्कार दियां तैयारियां कीतियां, बड़ा सोहना विवान गुरु रामदास जी महाराज जी दे शरीर वास्ते बनाया, सतगुरां दे शरीर दा इशनान पान करवा के सुंदर वस्त्र पवा के विवान च सतगुरां दा शरीर रख के उत्ते बड़ा सुंदर दुशाला बिछाया, दुशाला दिता है, बड़िया सुंदर मालावां फुलां दियां परो के गुन के रखियां ने और बहुत सारे गुरसिखां ने आप रल के सतगुरां दा विवान चुकिया। ब्यास दरिया के कंढे ते चंदन की चिखा रच के सतगुरां दा शरीर चिखा विच सजा के अरदास करके गुरु अर्जन साहब पंजवें पातशाह जी ने चिखा नूं अग विखाई है, चिखा नूं अग्न भेट कीता है। ਉਸ ਵੇਲੇ ਵੀ ਸਾਰਿਆਂ ਦੇ ਅੰਦਰ ਵੈਰਾਗ ਸੀ, ਸਾਰਿਆਂ ਦੇ ਨੇਤਰ ਭਰੇ ਹੋਏ ਸਨ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਕੀਤਾ ਕਿਸੇ ਵੈਰਾਗ ਨਹੀਂ ਕਰਨਾ। ਬੋਲੀ ਸਾਹਿਬ ਦੇ ਨੇੜੇ ਦੀਵਾਨ ਸਜਾ ਕੇ ਕੀਰਤਨ ਕੀਤਾ ਗਿਆ। ਰਬਾਬੀ ਸਿੱਖਾਂ ਨੇ ਵੈਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਹੈ। ਸਭ ਗੁਰਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਣਾਂ ਨੂੰ ਯਾਦ ਕਰ ਰਹੇ ਨੇ। ਸਤਿਗੁਰੂ ਜੀ ਦੇ ਗੁਣਾਂ ਨੂੰ ਸਿਮਰ ਸਿਮਰ ਕੇ ਸਤਿਗੁਰਾਂ ਦੀ ਜੈ ਜੈਕਾਰ ਕਰ ਰਹੇ ਨੇ। ਨੇੜੇ ਤੇੜੇ ਗ੍ਰਾਮਾਂ ਨਗਰਾਂ ਵਿਚ ਸੁੱਧ ਪਸਰੀ, ਬਹੁਤ ਸਾਰੀਆਂ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਸਾਹਿਬ ਪਹੁੰਚੀਆਂ ਨੇ। ਗੁਰੂ ਸਾਹਿਬ ਦੇ ਚਰਨਾਂ ਚ ਸੰਗਤ ਬੈਠ ਕੇ ਜਿਨ੍ਹਾਂ ਦੇ ਕਾਰ ਵਿਹਾਰ ਨੇ ਉਹ ਕਰਨ ਵਾਸਤੇ ਗੁਰੂ ਸਾਹਿਬ ਕੋਲੋਂ ਵਿਦਾ ਲੈ ਕੇ ਵਾਪਸ ਜਾਂਦੇ ਨੇ, ਇੱਕ ਆ ਰਹੇ ਨੇ ਇੱਕ ਜਾ ਰਹੇ ਨੇ। ਇਸ ਤਰ੍ਹਾਂ ਗੋਇੰਦਵਾਲ ਸਾਹਿਬ ਚ ਬੜਾ ਵੱਡਾ ਭਾਰੀ ਇਕੱਠ ਹੋਇਆ। ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਆਈਆਂ ਹਨ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਗਾਈ ਹੈ। ਇਹ ਕਥਾ ਆਪਾਂ ਕੱਲ ਦੇ ਪ੍ਰਕਰਨ ਵਿਚ ਵਿਚਾਰੀ ਹੈ। ਆਓ ਇਸ ਤੋਂ ਅੱਗੇ ਪ੍ਰਸੰਗ ਜੋ ਚੱਲ ਰਿਹਾ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਇਰਾ ਸੂਰੈ ਸੱਤ ਅੱਠ ਤੀਸ ਮੈਂ ਪਾਵਸ ਭਾਦਰੋਂ ਮਾਸ
1638 ਸੰਮਤ ਬਿਕਰਮੀ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਆ ਉਦੋਂ ਸੰਮਤ ਬਿਕਰਮੀ ਹੀ ਜ਼ਿਆਦਾ ਚੱਲਦੇ ਸੀ। ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਈਸਵੀ ਸੰਨ ਚੱਲਿਆ, ਜਿਹੜਾ ਭਾਰਤੀ ਸੰਸਕ੍ਰਿਤੀ ਦਾ ਪੁਰਾਤਨ ਸੰਮਤ ਹੈ ਉਹ ਸੰਮਤ ਬਿਕਰਮੀ ਚੱਲਦਾ ਆਉਂਦਾ ਹੈ। ਇਸ ਕਰਕੇ ਉਹਦੇ ਮੁਤਾਬਕ 1638 ਸੰਮਤ ਬਿਕਰਮੀ ਦਾ ਸਾਲ ਸੀ, ਭਾਦਰੋਂ ਦਾ ਮਹੀਨਾ ਹੈ, ਭਾਦਰੋਂ ਦੇ ਮਹੀਨੇ ਦੀ ਪਾਵਸ ਰੁੱਤ ਦਾ, ਪਾਵਸ ਰੁੱਤ ਕਹਿੰਦੇ ਨੇ ਵਰਖਾ ਰੁੱਤ ਨੂੰ, ਵਰਖਾ ਰੁੱਤ ਦਾ ਭਾਦਰੋਂ ਦਾ ਮਹੀਨਾ ਹੈ।
ਤੀਜ ਦਿਉਤ ਪੱਕ ਚੰਦ ਨੋ ਸਜਿਓ ਦੇ ਗੁਣ ਰਾਤ।
ਭਾਦਰੋਂ ਸੁਦੀ ਤੀਜ ਵਾਲੇ ਦਿਨ ਚਾਨਣਾ ਪੱਖ ਸੀ ਤੇ ਚਾਨਣੇ ਪੱਖ ਦੇ ਵਿਚ ਗੁਣਾਂ ਦੇ ਰਾਸ, ਗੁਣਾਂ ਦੇ ਸਮੁੰਦਰ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਭਾਦਰੋਂ ਸੁਦੀ ਤਿੰਨ ਵਾਲੇ ਦਿਨ, ਭਾਦਰੋਂ ਸੁਦੀ ਤੀਜ ਵਾਲੇ ਦਿਨ ਸੰਨ 1600 ਸੰਮਤ 1638 ਬਿਕਰਮੀ ਵਿਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਔਰ ਵੈਕੁੰਠ ਧਾਮ ਨੂੰ, ਸੱਚਖੰਡ ਨੂੰ ਗਮਨ ਕੀਤਾ ਹੈ।
ਚੌਪਈ ਤਿਸਤੇ ਚੌਥੇ ਦਿਨ ਮਿਲ ਸਾਰੇ ਗਮਨੈ ਜੈ ਸਤਿਗੁਰ ਸਤਕਾਰੇ।
ਭਾਦਰੋਂ ਸੁਦੀ ਤੀਜ ਤੋਂ ਚੌਥੇ ਦਿਨ, ਯਾਨੀ ਕਿ ਤੀਜ ਤੋਂ ਚਾਰ ਦਿਨ ਬਾਅਦ ਜਿਸ ਦਿਨ ਚੌਥਾ ਬਣਦਾ ਹੈ, ਚੌਥੇ ਵਾਲੇ ਦਿਨ ਸਾਰੀ ਸੰਗਤ ਮਿਲ ਕੇ ਉਸ ਜਗ੍ਹਾ ਤੇ ਗਈ। ਸਾਰੇ ਸਿੱਖ ਮਿਲ ਕੇ ਉਸ ਅਸਥਾਨ ਤੇ ਆਏ ਨੇ ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਅੰਗੀਠਾ ਹੈ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਸ ਜਗ੍ਹਾ ਤੇ ਸਾਰੀ ਸੰਗਤ ਚੌਥੇ ਵਾਲੇ ਦਿਨ ਆਈ ਹੈ।
ਇਸ ਛਲ ਭਸਮ ਰਾਤ ਕੋ ਹੇਰੇ ਸ੍ਰੀ ਅਰਜਨ ਲੋਚਨ ਜਲ ਗੇਰੇ।
ਅੰਗੀਠੇ ਦੀ ਸਵਾਹ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖੀ ਹੈ। ਅੰਗੀਠੇ ਦੀ ਭਸਮ ਵੇਖ ਕੇ, ਸਵਾਹ ਵੇਖ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀਆਂ ਅੱਖਾਂ ਭਰ ਆਈਆਂ ਹਨ। ਪਿਤਾ ਦਾ ਅੰਗੀਠਾ ਵੇਖਿਆ, ਆਪਣੇ ਜਾਨ ਤੋਂ ਪਿਆਰੇ ਪ੍ਰੀਤਮ ਗੁਰਦੇਵ ਦਾ ਅੰਗੀਠਾ ਜਦੋਂ ਵੇਖਿਆ ਤੇ ਅੰਗੀਠਾ ਵੇਖ ਕੇ ਸੁਭਾਵਕ ਹੀ ਜਿਹੜੇ ਪਿਆਰ ਵਾਲੇ ਹਿਰਦੇ ਨੇ ਉਹਨਾਂ ਪਿਆਰ ਵਾਲੇ ਹਿਰਦਿਆਂ ਦੇ ਵਿਚ ਵੈਰਾਗ ਪੈਦਾ ਹੋ ਜਾਂਦਾ ਹੈ। ਤੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਨੇਤਰ ਉਸ ਪਰਮ ਵੈਰਾਗ ਦੇ ਵਿਚ, ਇਹ ਨਿਰਮਲ ਵੈਰਾਗ ਹੈ, ਮੋਹ ਦਾ ਵੈਰਾਗ ਨਹੀਂ ਜਿਹੜਾ ਆਮ ਲੋਕਾਂ ਦੇ ਅੰਦਰ ਮੋਹ ਕਰਕੇ ਰੋਣਾ ਹੁੰਦਾ ਨਾ। ਸਤਿਗੁਰੂ ਜੀ ਦੇ ਨੇਤਰ ਜਿਹੜੇ ਭਰੇ ਹੋਏ ਨੇ, ਇਹ ਨੇਤਰ ਜਿਹੜੇ ਨੇ ਇਹ ਨਿਰਮਲ ਵੈਰਾਗ ਕਰਕੇ ਭਰੇ ਹੋਏ ਨੇ, ਮੋਹ ਕਰਕੇ ਨਹੀਂ ਹਨ। ਤੇ ਸਤਿਗੁਰਾਂ ਨੇ ਜਦੋਂ ਸਵਾਹ ਦੀ ਢੇਰੀ ਵੇਖੀ ਹੈ, ਇਹ ਵੇਖ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਨੇਤਰ ਪਰਮ ਵੈਰਾਗ ਦੇ ਵਿਚ ਭਰ ਆਏ ਹਨ।
ਸ੍ਰੀ ਗੁਰ ਪਿਤਾ ਆਸਰਾ ਮੋਰਾ ਸ੍ਰਿਸ਼ਟ ਨਾ ਪਰਤੇ ਅਬੈ ਕਿਤ ਉਰਾ।
ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੇ ਪਿਤਾ ਜੀ, ਤੁਸੀਂ ਮੇਰੇ ਆਸਰੇ ਹੋ, ਤੁਹਾਡਾ ਹੀ ਤੇ ਮੈਨੂੰ ਆਸਰਾ ਸੀ, ਤੁਹਾਡੇ ਆਸਰੇ ਤੇ ਮੈਂ ਇਸ ਸੰਸਾਰ ਵਿਚ ਰਹਿ ਰਿਹਾ, ਪਰ ਮਹਾਰਾਜ ਮੈਨੂੰ ਹੁਣ ਆਪ ਜੀ ਦਾ ਸਰੂਪ ਨਜ਼ਰ ਨਹੀਂ ਪਿਆ ਆਉਂਦਾ। ਨਾਲੇ ਨੇਤਰ ਭਰੇ ਹੋਏ ਤੇ ਗੁਰੂ ਅਰਜਨ ਸਾਹਿਬ ਇਸ ਵਿਰਾਗ ਵਿਚ ਬੋਲ ਰਹੇ ਨੇ, ਮਹਾਰਾਜ ਤੁਹਾਡਾ ਮੈਨੂੰ ਆਸਰਾ ਸੀ ਪਿਤਾ ਜੀ, ਹੁਣ ਤੁਹਾਡਾ ਉਹ ਸਰੂਪ ਜਿਹਦਾ ਮੈਨੂੰ ਆਸਰਾ ਹੈ ਉਹ ਮੈਨੂੰ ਨਜ਼ਰ ਨਹੀਂ ਪਿਆ ਆਉਂਦਾ, ਆਪ ਜੀ ਦੇ ਉਸ ਪਵਿੱਤਰ ਸਰੂਪ ਦੇ ਦਰਸ਼ਨ ਮੈਨੂੰ ਨਹੀਂ ਪਏ ਹੋ ਰਹੇ।
ਮਹਾਰਾਜ
ਆਪ ਜੀ ਦੇ ਆਸਰੇ ਤੋਂ ਬਿਨਾਂ ਮੈਂ ਹੁਣ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰ ਰਿਹਾ ਕਿ ਮੈਂ ਆਪ ਜੀ ਦੇ ਆਸਰੇ ਤੋਂ ਬਿਨਾਂ ਇਕਾਕੀ ਇਕੱਲਾ ਹੀ ਰਹਿ ਗਿਆ ਹਾਂ।
ਭਰਾਤਾ ਚਿਤਵਤ ਖੋਤ ਕਦੰਬਾ।
ਚਲੋ ਇਹੋ ਜਿਹੇ ਸਮੇਂ ਵਿਚ ਵੱਡਿਆਂ ਭਰਾਵਾਂ ਦਾ ਆਸਰਾ ਹੁੰਦਾ ਹੈ, ਪਰ ਮੇਰਾ ਤਾਂ ਵੱਡਾ ਭਰਾ ਵੀ ਜਿਹੜਾ ਉਹ ਮੇਰਾ ਦੁਸ਼ਮਣ ਬਣ ਗਿਆ, ਮੇਰਾ ਤਾਂ ਵੱਡਾ ਭਰਾ ਵੀ ਮੇਰੇ ਨਾਲ ਖੋਟ ਬਿਰਤੀ ਰੱਖ ਕੇ ਮੇਰੇ ਨਾਲ ਦੁਵੈਸ਼ ਚਿਤਵ ਰਿਹਾ, ਉਹਦੇ ਮਨ ਵਿਚ ਮੇਰੇ ਪ੍ਰਤੀ ਦੁਸ਼ਮਣੀ ਤੇ ਦੁਵੈਸ਼ ਦੀ ਬਿਰਤੀ ਬਣੀ ਹੋਈ ਹੈ।
ਅਪਰ ਨਰਨ ਸਮ ਕਰਤ ਬਿਰਲਾਪਾ।
ਹਾਲਾਂਕਿ ਗੁਰੂ ਅਰਜਨ ਸਾਹਿਬ ਜੀ ਆਪ ਪਰਮੇਸ਼ਵਰ ਨੇ, ਪਰ ਸਤਿਗੁਰੂ ਜੀ ਮਾਨਵੀ ਲੀਲਾ ਕਰ ਰਹੇ ਨੇ, ਮਾਨਵੀ ਸਰੀਰ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਸਤਿਗੁਰੂ ਜੀ, ਜਿਵੇਂ ਕੋਈ ਆਮ ਸਧਾਰਨ ਬੰਦਾ ਨੀ ਗੱਲਾਂ ਕਰਦਾ, ਏਦਾਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਾਨਵੀ ਲੀਲਾ ਦਾ ਠਾਠ ਰਚ ਕੇ, ਅੰਦਰੋਂ ਗਿਆਨ ਹੈ, ਅੰਦਰੋਂ ਜਾਣਦੇ ਨੇ ਕਿ ਗੁਰੂ ਰਾਮਦਾਸ ਜੀ ਕਿਤੇ ਨਹੀਂ ਗਏ, ਉਹ ਹਜੇ ਵੀ ਮੌਜੂਦ ਨੇ, ਹਰ ਜਗ੍ਹਾ ਤੇ ਮੌਜੂਦ ਨੇ, ਉਹ ਕਿਤੇ ਨਹੀਂ ਗਏ ਹੋਏ, ਪਰ ਫਿਰ ਵੀ ਆਮ ਜਿਵੇਂ ਸਧਾਰਨ ਵਿਅਕਤੀਆਂ ਦਾ ਸੁਭਾਅ ਹੁੰਦਾ ਉਹਦੇ ਮੁਤਾਬਕ ਮਾਨਵੀ ਲੀਲਾ ਦਾ ਠਾਠ ਗੁਰੂ ਅਰਜਨ ਸਾਹਿਬ ਜੀ ਜਾਣ ਬੁੱਝ ਕੇ ਰਚ ਰਹੇ ਨੇ ਕਿ ਕੋਈ ਵਿਰਲਾ ਹੀ ਪਛਾਣੇ ਕਿ ਗੁਰੂ ਅਰਜਨ ਸਾਹਿਬ ਪਰਮੇਸ਼ਵਰ ਨੇ, ਆਪਣਾ ਆਪ ਲੁਕਾ ਰਹੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਸਿਰਫ ਮਾਨਵੀ ਲੀਲਾ ਕਰਕੇ ਇਹ ਬਚਨ ਕਹੇ ਨੇ।
ਦਿਖਿਓ ਮੋਰੀ ਕਰਤ ਸੰਤਾਪਾ।
ਬਾਬਾ ਮੋਰੀ ਜੀ ਨੇ ਲਾਗੇ ਗੁਰੂ ਅਰਜਨ ਸਾਹਿਬ ਜੀ ਨੂੰ ਵੇਖਿਆ, ਉਹ ਵੀ ਬੜੇ ਦੁਖੀ ਹੋਏ। ਬਾਬਾ ਮੋਰੀ ਜੀ ਦੇ ਮਨ ਵਿਚ ਵੀ ਬੜਾ ਸੰਤਾਪ ਹੈ।
ਧੀਰਜ ਦਿਓ ਬਾਕ ਮ੍ਰਿਦ ਕਹੇ ਸਤਿਗੁਰ ਪੂਰਨ ਜੈ ਕਹਿ ਆਏ।
ਬਾਬਾ ਮੋਹਰੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਖਲੋਤੇ ਵੈਰਾਗ ਚ ਗੁਰੂ ਅਰਜਨ ਸਾਹਿਬ ਨੂੰ ਵੇਖ ਕੇ ਧੀਰਜ ਦਿੰਦਿਆਂ ਬੋਲੇ, ਕਹਿਣ ਲੱਗੇ ਜੀ ਗੁਰੂ ਸਾਹਿਬ ਤਾਂ ਜੈ ਕਹਿ ਜਿੱਥੇ ਕਿੱਥੇ ਵੇਖੋ ਉਥੇ ਹੀ ਹਾਜ਼ਰ ਨੇ, ਸਤਿਗੁਰੂ ਜੀ ਕਿਹੜਾ ਕਿਤੇ ਗਏ ਨੇ। ਕੌਣ ਕਹਿੰਦਾ, ਕੌਣ ਕਹੇ ਸ੍ਰੀ ਗੁਰਮੋਇਓ, ਕੌਣ ਕਹਿੰਦਾ ਸਤਿਗੁਰੂ ਜੀ ਕਿਤੇ ਚਲੇ ਗਏ ਨੇ। ਜਿੱਥੇ ਕਿੱਥੇ ਵੇਖੋ ਹਰ ਜਗ੍ਹਾ ਤੇ ਹਰ ਥਾਂ ਤੇ ਮੇਰੇ ਗੁਰੂ ਸਾਹਿਬ ਮੌਜੂਦ ਨੇ। ਬਾਬਾ ਮੋਹਰੀ ਜੀ ਗੁਰੂ ਅਰਜਨ ਸਾਹਿਬ ਨੂੰ ਇਹ ਬੇਨਤੀ ਕਰ ਰਹੇ ਨੇ ਕਿ ਮਹਾਰਾਜ ਗੁਰੂ ਰਾਮਦਾਸ ਸਾਹਿਬ ਤਾਂ ਹਰ ਥਾਂ ਤੇ ਨੇ, ਸਤਿਗੁਰੂ ਜੀ ਤਾਂ ਸਾਰੇ ਪਾਸੇ ਪੂਰਨ ਹਨ।
ਸ਼ਰਧਾ ਚਿਤਵੈ ਜੈ ਕੋਈ,
ਜਿਹੜਾ ਕੋਈ ਮਨ ਚ ਸ਼ਰਧਾ ਧਾਰਨ ਕਰਕੇ ਜਿੱਥੇ ਵੀ ਉਹਨਾਂ ਨੂੰ ਕੋਈ ਚਿਤਵਦਾ ਹੈ, ਜਿੱਥੇ ਵੀ ਕੋਈ ਉਹਨਾਂ ਦੀ ਆਰਾਧਨਾ ਕਰਦਾ, ਉਹਨਾਂ ਨੂੰ ਯਾਦ ਕਰਦਾ ਹੈ,
ਆਨ ਸਹਾਇਕ ਤੇ ਠਾਉਈ,
ਸਤਿਗੁਰੂ ਜੀ ਉਥੇ ਹੀ ਆ ਕੇ ਉਹਨਾਂ ਦੀ ਸਹਾਇਤਾ ਕਰਦੇ ਨੇ ਜਿੱਥੇ ਵੀ ਕੋਈ ਉਹਨਾਂ ਦੀ ਆਰਾਧਨਾ ਕਰੇ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ, ਸਤਿਗੁਰੂ ਜੀ ਕਿਤੇ ਗਏ ਨਹੀਂ, ਜਿੱਥੇ ਵੀ ਕੋਈ ਉਹਨਾਂ ਦੀ ਆਰਾਧਨਾ ਕਰੇ, ਜਿਸ ਵੀ ਜਗ੍ਹਾ ਤੇ ਕੋਈ ਆਰਾਧਨਾ ਕਰੇ, ਸਤਿਗੁਰੂ ਜੀ ਉਥੇ ਹੀ ਹਾਜ਼ਰ ਨੇ, ਉਥੇ ਹੀ ਆ ਕੇ ਆਪਣੀ ਆਰਾਧਨਾ ਕਰਨ ਵਾਲੇ ਗੁਰਸਿੱਖਾਂ ਦੀ ਗੁਰਮੁਖਾਂ ਦੀ ਸਹਾਇਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਕਰਦੇ ਹਨ।
ਅਪਰ ਨਰਨ ਕੋ ਕਰ ਬਿਖਰਾਵੋ ਸੋ ਸਰੂਪ ਤੁਮ ਆਪ ਕਹਾਵੋ।
ਇਹ ਗੁਰੂ ਅਰਜਨ ਸਾਹਿਬ ਜੀ ਤਾਂ ਤੁਸੀਂ ਆਪ ਹੀ ਜਾਣ ਬੁੱਝ ਕੇ ਆਮ ਨਰਾਂ ਵਾਂਗੂ ਆਪਣੀ ਲੀਲਾ ਪ੍ਰਗਟ ਕਰਕੇ ਵਿਖਾ ਰਹੇ ਹੋ, ਦਰਅਸਲ ਗੁਰੂ ਰਾਮਦਾਸ ਸਾਹਿਬ ਦਾ ਸਰੂਪ ਤੇ ਤੁਹਾਡੇ ਵਿਚ ਹੀ ਵਸ ਗਿਆ, ਤੁਸੀਂ ਆਪ ਹੀ ਗੁਰੂ ਰਾਮਦਾਸ ਦਾ ਸਰੂਪ ਹੋ, ਤੁਹਾਡੇ ਵਿਚ ਤੇ ਗੁਰੂ ਰਾਮਦਾਸ ਸਾਹਿਬ ਦੇ ਵਿਚ ਭੇਦ ਹੀ ਨਹੀਂ, ਉਹੀ ਸਰੂਪ ਆਪ ਜੀ ਦੇ ਸਰੂਪ ਵਿਚ ਨਜ਼ਰ ਪਿਆ ਆਉਂਦਾ ਮੈਨੂੰ, ਗੁਰੂ ਰਾਮਦਾਸ ਸਾਹਿਬ ਜੀ ਦੀ ਜੋਤ ਮੈਨੂੰ ਤੁਹਾਡੇ ਵਿਚ ਨਜ਼ਰ ਆ ਰਹੀ ਹੈ, ਤੁਹਾਡੇ ਸਰੂਪ ਵਿਚੋਂ ਹੀ ਮੈਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ।
ਸਰਬ ਭਾਂਤ ਕੀ ਸ਼ਕਤ ਗਰੰਤੇ,
ਤੁਸੀਂ ਸਰਬ ਪ੍ਰਕਾਰ ਦੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਹੋ ਗੁਰੂ ਅਰਜਨ ਸਾਹਿਬ ਜੀ, ਤੁਹਾਡੇ ਕੋਲ ਸਾਰੀਆਂ ਸ਼ਕਤੀਆਂ ਨੇ, ਤੁਸੀਂ ਸਰਬ ਸ਼ਕਤੀਆਂ ਦੇ ਮਾਲਕ, ਸਰਬ ਸ਼ਕਤੀਮਾਨ, ਸਰਬ ਸ਼ਕਤੀ ਸਮਰੱਥ ਹੋ।
ਸਿੱਖਣ ਸਦਾ ਸਹਾਇ ਕਰੰਤੇ,
ਔਰ ਤੁਸੀਂ ਆਪਣਿਆਂ ਸਿੱਖਾਂ ਦੀ ਸਦਾ ਸਹਾਇਤਾ ਕਰਨ ਵਾਲੇ ਹੋ, ਆਪਣਿਆਂ ਸਿੱਖਾਂ ਦੀ ਸਦਾ ਮਦਦ ਕਰਨ ਵਾਲੇ ਹੋ।
ਇਤਿਆਦਿਕ ਕਹਿ ਧੀਰਜ ਦੀਨੇ, ਪੁਨ ਮਿਲ ਗੁਰੂ ਫੁੱਲ ਸਭ ਬੀਨੇ।
ਕਹਿੰਦੇ ਇਤਿਹਾਸਕ ਬਚਨ ਬਿਲਾਸ ਹੋਏ, ਧੀਰਜ ਦੇ ਹੌਸਲੇ ਦੇ ਬਚਨ ਹੋਏ, ਫਿਰ ਸਾਰਿਆਂ ਸਿੱਖਾਂ ਨੇ ਰਲ ਕੇ ਮਹਾਰਾਜ ਜੀ ਦਾ ਅੰਗੀਠਾ ਸੰਭਾਲਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦਾ ਜੋ ਅੰਗੀਠਾ ਹੈ, ਉਹ ਚੌਥੇ ਵਾਲੇ ਦਿਨ ਬੜੀ ਮਰਿਆਦਾ ਸਹਿਤ ਅਰਦਾਸ ਬੇਨਤੀ ਕਰਕੇ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਹੈ।
ਸਰਬ ਕਿਰਿਆ ਕਰ ਆਛੀ ਭਾਂਤ,
ਸਰਬ ਪ੍ਰਕਾਰ ਦੀ ਕਿਰਿਆ ਬੜੀ ਭਲੀ ਪ੍ਰਕਾਰ ਦੇ ਨਾਲ ਕੀਤੀ ਗਈ।
ਆਏ ਪੁਰ ਕੈ ਜਸ ਅਰਦਾਸ,
ਸਾਰੇ ਨਗਰ ਦੇ ਵਿਚ ਸਤਿਗੁਰੂ ਜੀ ਦਾ ਸੁਜਸ ਹੋ ਰਿਹਾ, ਸਾਰੇ ਨਗਰ ਦੇ ਵਿਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਕੀਰਤੀ ਹੋ ਰਹੀ ਹੈ, ਗੁਰੂ ਸਾਹਿਬ ਦਾ ਜਸ ਸਭ ਥਾਈ ਪ੍ਰਗਟ ਹੋ ਰਿਹਾ।
ਸ੍ਰੀ ਅੰਮ੍ਰਿਤਸਰ ਕੋ ਨਰ ਗਏ, ਪ੍ਰਿਥੀਏ ਸਭ ਬਿਰਤਾਂਤ ਸੁਣ ਲਏ।
ਤਿੰਨ ਦਿਨ ਬੀਤ ਗਏ ਨੇ, ਚੌਥੇ ਦਿਨ ਇਹ ਮਰਿਆਦਾ ਪੂਰਨ ਹੋਈ ਹੈ ਚੌਥੇ ਦੀ, ਤੇ ਤਿੰਨ ਦਿਨਾਂ ਬਾਅਦ ਕੋਈ ਬੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਗਿਆ, ਉਹ ਬਾਬੇ ਪ੍ਰਿਥੀ ਚੰਦ ਨੂੰ ਮਿਲਿਆ, ਤੇ ਬਾਬੇ ਪ੍ਰਿਥੀ ਚੰਦ ਨੂੰ ਖਬਰ ਮਿਲੀ ਕਿ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਚਲੇ ਗਏ। ਬਾਬੇ ਪ੍ਰਿਥੀ ਚੰਦ ਨੂੰ ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਤਿੰਨ ਦਿਨ ਬਾਅਦ ਇਹ ਖਬਰ ਮਿਲੀ। ਉਹਨਾਂ ਸਮਿਆਂ ਚ ਅੱਜ ਵਾਂਗੂ ਸਾਧਨ ਨਹੀਂ ਸਨ ਹੁੰਦੇ, ਇਸ ਕਰਕੇ ਤਿੰਨ ਦਿਨਾਂ ਬਾਅਦ ਕੋਈ ਬੰਦਾ ਕਿਤੇ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਗਿਆ, ਉਹ ਜਾ ਕੇ ਬਾਬੇ ਪ੍ਰਿਥੀ ਚੰਦ ਨੂੰ ਮਿਲਿਆ, ਤੇ ਪ੍ਰਿਥੀਏ ਨੇ ਉਸ ਵੇਲੇ ਸਾਰੀ ਖਬਰ ਪ੍ਰਾਪਤ ਕੀਤੀ।
ਇੱਕ ਨਿਸ ਬਸ ਕੈ ਗੋਇੰਦਵਾਲ, ਤਨ ਤਜ ਗਏ ਬੇਕੁੰਠ ਕਿਰਪਾਲ।
ਇੱਕ ਸੱਜਣ ਪੁਰਸ਼ ਨੇ ਆ ਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਖਬਰ ਦਿੱਤੀ ਕਿ ਬਾਬਾ ਜੀ, ਤੁਹਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਇੱਥੋਂ ਗਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹ ਸਿਰਫ ਇੱਕ ਰਾਤ ਗੋਇੰਦਵਾਲ ਸਾਹਿਬ ਰਹੇ ਨੇ, ਇੱਕ ਰਾਤ ਉਨ੍ਹਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਚ ਬਤੀਤ ਕੀਤੀ ਹੈ, ਔਰ ਇੱਕ ਰਾਤ ਤੋਂ ਅਗਲੇ ਦਿਨ ਸਵੇਰੇ ਹੀ ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ, ਔਰ ਆਪਣਾ ਸਰੀਰ ਤਿਆਗ ਕੇ ਉਹ ਸੱਚਖੰਡ ਚਲੇ ਗਏ ਹਨ।
ਸ੍ਰੀ ਅਰਜਨ ਕਰ ਨਿਜ ਸਤਕਾਰੇ, ਅਪਰ ਕਿਰਿਆ
ਔਰ ਤੁਹਾਡੇ ਛੋਟੇ ਭਾਈ ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਤੁਹਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਜਿਹੜੀ ਗੁਰਮਤ ਮਰਿਆਦਾ ਹੈ ਉਹਦੇ ਅਨੁਸਾਰ ਇਹ ਸਾਰੀ ਸੇਵਾ ਸੰਭਾਲ, ਉਨ੍ਹਾਂ ਦੇ ਸਰੀਰ ਦੇ ਸੰਸਕਾਰ ਦੀ ਸਾਰੀ ਸੇਵਾ ਸੰਭਾਲ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਕੀਤੀ ਹੈ।
ਜਿਸ ਚਟਪਟੀ ਸੁਣਤ ਹੋਏ ਆਏ,
ਜਦੋਂ ਬਾਬੇ ਪ੍ਰਿਥੀ ਚੰਦ ਨੇ ਗੱਲ ਸੁਣੀ, ਸੁਣਦਿਆਂ ਬਾਬੇ ਪ੍ਰਿਥੀ ਚੰਦ ਦੇ ਮਨ ਦੇ ਵਿਚ ਚਟਪਟੀ ਲੱਗ ਗਈ, ਉਸੇ ਵੇਲੇ ਮਨ ਦੇ ਵਿਚ ਖਟਪਟ ਹੋਣ ਲੱਗੀ।
ਜਡਿਓ ਤੁਰੰਗ ਪੰਥ ਪਗ ਪਾਏ,
ਉਸੇ ਵੇਲੇ ਛੇਤੀ ਨਾਲ ਘੋੜੇ ਤੇ ਸਵਾਰ ਹੋਇਆ ਵੀ ਮੈਂ ਜਾ ਕੇ ਪਤਾ ਕਰਾਂ ਗੋਇੰਦਵਾਲ ਸਾਹਿਬ ਕਿ ਪਿਤਾ ਜੀ ਸੱਚਖੰਡ ਚਲੇ ਗਏ ਨੇ, ਤੇ ਮਨ ਦੇ ਵਿਚ ਬੜੀ ਖਟਪਟੀ ਆ ਵੀ ਗੁਰਿਆਈ ਦਾ ਹੱਕ ਵੀ ਮੈਂ ਹਾਲੇ ਉਨ੍ਹਾਂ ਕੋਲੋਂ ਲੈਣਾ ਸੀ। ਏਦਾਂ ਦੇ ਕਈ ਖਿਆਲ ਪ੍ਰਿਥੀ ਚੰਦ ਦੇ ਮਨ ਦੇ ਵਿਚ ਆਏ, ਔਰ ਉਸ ਖਟਪਟੀ ਸਹਿਤ ਪ੍ਰਿਥੀਆ ਘੋੜੇ ਤੇ ਸਵਾਰ ਹੋਇਆ ਤੇ ਚੱਲਿਆ।
ਕਰਮੋ ਆਦਿਕ ਕੀ ਕਰ ਤਿਆਰੇ, ਗਮਨੀ ਮਾਰਗ ਸਕਲ ਪਿਛਾਰੇ।
ਇਹਦੀ ਘਰਵਾਲੀ ਸੀ ਕਰਮੋ, ਕਰਮੋ ਨੇ ਵੀ ਤਿਆਰੀ ਕਰ ਲਈ, ਉਹ ਵੀ ਤਿਆਰੀ ਕਰਕੇ ਆਪਣੀ ਰੱਥ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਛੇਤੀ ਨਾਲ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲ ਪਈ ਹੈ।
ਗੋਇੰਦਵਾਲ ਪਹੁੰਚਿਓ ਆਏ, ਦੇਖੇ ਲੋਕ ਮਿਲੇ ਸਮਗਾਏ।
ਪ੍ਰਿਥੀਆ ਚੱਲ ਕੇ ਘੋੜੇ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੜੀ ਛੇਤੀ ਨਾਲ ਗੋਇੰਦਵਾਲ ਸਾਹਿਬ ਪਹੁੰਚਿਆ। ਗੋਇੰਦਵਾਲ ਸਾਹਿਬ ਦੇ ਜਿਹੜੇ ਨਿਵਾਸੀ ਸੀ ਉਹਨਾਂ ਨੇ ਬਾਬੇ ਪ੍ਰਿਥੀ ਚੰਦ ਨੂੰ ਆਉਂਦਿਆਂ ਵੇਖਿਆ ਤੇ ਆ ਕੇ ਅੱਗੇ ਆ ਕੇ ਪ੍ਰਿਥੀ ਚੰਦ ਨੂੰ ਮਿਲੇ ਨੇ।
ਮਹਾਦੇਵ ਸੰਗ ਤੋਂ ਆਇਓ।
ਬਾਬੇ ਪ੍ਰਿਥੀ ਚੰਦ ਦੇ ਨਾਲ ਉਹਨਾਂ ਦਾ ਛੋਟਾ ਭਰਾ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਵਿਚਕਾਰਲਾ ਪੁੱਤਰ ਬਾਬਾ ਮਹਾਦੇਵ ਜੀ ਵੀ ਨਾਲ ਚੱਲ ਕੇ ਆਏ ਨੇ। ਪ੍ਰਿਥੀ ਚੰਦ ਦੇ ਉਹ ਵੀ ਨਾਲ ਹੀ ਤੁਰ ਕੇ ਆਏ ਨੇ।
ਉਤਰੇ ਬਹਿਰ ਨੀਰ ਦ੍ਰਿਗ ਛਾਇਓ।
ਇਹ ਉਤਰੇ ਨੇ ਬਾਹਰ ਆ ਕੇ ਨਗਰ ਦੇ ਤੇ ਨੇਤਰ ਇਨ੍ਹਾਂ ਦੇ ਭਰੇ ਹੋਏ ਨੇ ਬਾਬਾ ਮਹਾਦੇਵ ਜੀ ਦੇ। ਪ੍ਰਿਥੀ ਚੰਦ ਦੀਆਂ ਵੀ ਅੱਖਾਂ ਭਰੀਆਂ ਹੋਈਆਂ ਹਨ।
ਛਲ ਤੇ ਰੋਦਤ ਕ੍ਰੋਧ ਵਧਾਇਓ।
ਹੁਣ ਪ੍ਰਿਥੀਆ ਰੋ ਤਾਂ ਰਿਹਾ ਪਰ ਇਹਦਾ ਰੋਣਾ ਉਹ ਰੋਣਾ ਨਹੀਂ, ਇਹਦਾ ਰੋਣਾ ਹੈ ਛਲ ਤੇ ਕਪਟ ਵਾਲਾ ਰੋਣਾ। ਕਪਟ ਦੇ ਨਾਲ ਛਲ ਦੇ ਨਾਲ ਪ੍ਰਿਥੀਆ ਰੋ ਰਿਹਾ, ਵੈਰਾਗ ਨਹੀਂ ਇਹਦੇ ਅੰਦਰ, ਇਹ ਸਿਰਫ ਰੋ ਰਿਹਾ ਲੋਕਾਂ ਨੂੰ ਵਿਖਾਉਣ ਵਾਸਤੇ ਕਿ ਮੈਨੂੰ ਮੇਰੇ ਪਿਤਾ ਦੇ ਸੱਚਖੰਡ ਜਾਣ ਦਾ ਬੜਾ ਦੁੱਖ ਹੈ। ਉਹ ਵਿਖਾਉਣ ਵਾਸਤੇ ਕਪਟ ਭਰੀ ਬਿਰਤੀ ਨਾਲ ਛਲ ਦੇ ਨਾਲ ਪ੍ਰਿਥੀਆ ਰੋ ਰਿਹਾ, ਇਹਦੀਆਂ ਅੱਖਾਂ ਭਰੀਆਂ ਹੋਈਆਂ ਤੇ ਲੋਕਾਂ ਨੂੰ ਅੱਖਾਂ ਭਰ ਭਰ ਕੇ ਵਿਖਾਉਂਦਾ ਹੈ ਤੇ ਬੜਾ ਗੁੱਸੇ ਵਿਚ ਹੈ ਪ੍ਰਿਥੀਆ, ਬਹੁਤ ਜ਼ਿਆਦਾ ਕ੍ਰੋਧ ਵਿਚ ਹੈ ਪ੍ਰਿਥੀ ਚੰਦ।
ਕਵਨ ਸੁਨਾਵਤ ਉੱਚੀ ਅਲਾਇਓ।
ਤੇ ਸਾਰਿਆਂ ਨੂੰ ਨਾਲੇ ਰੋਂਦਾ ਤੇ ਗੁੱਸੇ ਵਿਚ ਆਇਆ ਹੋਇਆ ਪ੍ਰਿਥੀਆ ਆਪਣੇ ਬੁੱਲਾਂ ਨੂੰ ਵੱਢਦਾ ਹੋਇਆ ਗੁੱਸੇ ਚ ਕਚੀਚੀਆਂ ਵੱਟਦਾ ਹੋਇਆ ਉੱਚੀ ਆਵਾਜ਼ ਵਿਚ ਬੋਲ ਬੋਲ ਕੇ ਜਿੰਨੇ ਲੋਕ ਉਥੇ ਇਕੱਠੇ ਹੋ ਰਹੇ ਸੀ ਸਾਰਿਆਂ ਲੋਕਾਂ ਨੂੰ ਉੱਚੀ ਆਵਾਜ਼ ਵਿਚ ਬੋਲ ਬੋਲ ਕੇ ਸੁਣਾਉਂਦਾ ਹੈ।
ਗੁਰਤਾ ਤਿਲਕ ਭਲੋ ਇਨ ਪਾਇਓ, ਦੋਈ ਦਿਨ ਬੀਤੇ ਨਾ ਵਿਸ ਕੋ ਖੁਆਇਓ।
ਹਾਏ ਹੋਏ ਰੱਬਾ ਵੇਖੋ ਕਿਹੋ ਜਿਹਾ ਕੰਮ ਹੋਇਆ। ਪ੍ਰਿਥੀਆ ਰੋਂਦਾ ਹੋਇਆ ਨਾਲੇ ਉੱਚੀ ਆਵਾਜ਼ ਵਿਚ ਬੋਲਦਾ ਵੀ ਸਾਰੇ ਲੋਕ ਸੁਣਨ। ਕਹਿੰਦੇ ਆ ਚੰਗਾ ਗੁਰਿਆਈ ਦਾ ਤਿਲਕ ਇਹਨੇ ਪ੍ਰਾਪਤ ਕੀਤਾ। ਗੁਰੂ ਅਰਜਨ ਸਾਹਿਬ ਵੱਲ ਵੇਖ ਕੇ ਨਾ ਗੁਰੂ ਅਰਜਨ ਸਾਹਿਬ ਵੱਲ ਇਸ਼ਾਰਾ ਕਰਕੇ ਪ੍ਰਿਥੀਆ ਕਹਿੰਦਾ ਵੇਖੋ ਇਹਨੇ ਚੰਗਾ ਗੁਰਿਆਈ ਦਾ ਤਿਲਕ ਪ੍ਰਾਪਤ ਕੀਤਾ। ਦੋ ਦਿਨ ਨੀ ਹੋਏ ਗੁਰਿਆਈ ਪ੍ਰਾਪਤ ਕੀਤਿਆਂ, ਦੋ ਦਿਨ ਨੀ ਬੀਤੇ ਨੇ ਗੁਰੂ ਰਾਮਦਾਸ ਜੀ ਨੂੰ ਪਿਤਾ ਜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਏਦਾਂ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਆਰੋਪ ਲਾਣ ਲੱਗਾ। ਖੋਟੀ ਬਿਰਤੀ ਸੀ ਨਾ, ਖੋਟੀ ਬਿਰਤੀ ਵਾਲਾ ਇਨਸਾਨ ਹਮੇਸ਼ਾ ਖੋਟੇ ਬੋਲ ਬੋਲਦਾ, ਉਹਦੀ ਜ਼ੁਬਾਨ ਤੋਂ ਕਦੇ ਵੀ ਸ਼ੁੱਧ ਸ਼ਬਦ ਨਹੀਂ ਨਿਕਲਦੇ। ਜੋ ਜੀ ਹੋਏ ਸੋ ਉਗਵੈ, ਮੁਹਕਾ ਹੋਇਆ ਹੋਏ ਵਾਓ। ਜੋ ਜੀ ਦੇ ਵਿਚ ਹੁੰਦਾ ਨਾ ਉਹੀ ਬੰਦੇ ਦੀ ਜ਼ੁਬਾਨ ਤੇ ਨਿਕਲ ਕੇ ਆਉਂਦਾ। ਪ੍ਰਿਥੀਆ ਖੋਟਾ ਸੀ, ਖੋਟੀ ਬੋਲੀ ਬੋਲਿਆ। ਕਹਿੰਦਾ ਦੋ ਦਿਨ ਨੀ ਬੀਤੇ ਇਹਨਾਂ ਨੇ ਚੰਗੀ ਗੁਰਿਆਈ ਦਾ ਤਿਲਕ ਪ੍ਰਾਪਤ ਕੀਤਾ, ਦੋ ਦਿਨ ਨੀ ਬੀਤਣ ਦਿੱਤੇ ਤੇ ਪਿਤਾ ਜੀ ਨੂੰ ਜ਼ਹਿਰ ਖਵਾ ਦਿੱਤਾ, ਇਹਨਾਂ ਨੇ ਜ਼ਹਿਰ ਖਵਾ ਕੇ ਮਾਰ ਦਿੱਤਾ।
ਪੁਜਵਾਵਨ ਕੇ ਲਾਲਚ ਕਰਕੇ।
ਮੈਨੂੰ ਪਤਾ ਹੈ ਜੋ ਕੁਝ ਹੋਇਆ, ਗੁਰੂ ਅਰਜਨ ਨੇ ਪਿਤਾ ਜੀ ਨੂੰ ਮਾਰ ਦਿੱਤਾ, ਜ਼ਹਿਰ ਖਵਾ ਕੇ ਉਹਨਾਂ ਨੂੰ ਮਾਰ ਕੇ ਆਪਣੀ ਪੂਜਾ ਕਰਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਵੀ ਮੇਰੀ ਪੂਜਾ ਹੋਵੇ।
ਮਾਰਿਓ ਪਿਤਾ ਕਪਟ ਤੋਂ ਧਰਕੇ।
ਇਹਨੇ ਆਪਣੇ ਮਨ ਚ ਕਪਟ ਧਾਰ ਕੇ ਪਿਤਾ ਜੀ ਨੂੰ ਮਾਰ ਦਿੱਤਾ, ਆਪਣੀ ਪੂਜਾ ਕਰਾਉਣ ਵਾਸਤੇ ਕਪਟ ਧਾਰ ਕੇ ਮਾਰਿਆ ਹੈ।
ਇਸ ਵਿਧ ਤੇ ਨਾ ਗੁਰੂ ਬਨ ਜਾ, ਹੋਰ ਪਾਪ ਤੋਂ ਫਲ ਇਹ ਪੈ।
ਇਸ ਪ੍ਰਕਾਰ ਨਾਲ ਏਦਾਂ ਥੋੜੀ ਇਹ ਗੁਰੂ ਬਣ ਜਾਏਗਾ, ਏਦਾਂ ਨੀ ਮੈਂ ਇਹਨੂੰ ਗੁਰੂ ਬਣਨ ਦੇਣ ਲੱਗਾ ਵੀ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਕੇ ਆਖੇ ਵੀ ਮੈਂ ਗੁਰੂ ਬਣ ਜਾ, ਏਦਾਂ ਥੋੜੀ ਇਹ ਗੁਰੂ ਬਣ ਜਾਏਗਾ। ਪ੍ਰਿਥੀਆ ਬੋਲ ਰਿਹਾ ਉੱਚੀ ਆਵਾਜ਼ ਵਿਚ, ਏਦਾਂ ਨੀ ਮੈਂ ਇਹਨੂੰ ਗੁਰੂ ਬਣਨ ਦਿੰਦਾ, ਜਿਹੜਾ ਘੋਰ ਪਾਪ ਇਹਨੇ ਕੀਤਾ ਇਹਦਾ ਫਲ ਇਹਨੂੰ ਜ਼ਰੂਰ ਪਾਣਾ ਪਵੇਗਾ, ਇਸ ਘੋਰ ਪਾਪ ਦਾ ਫਲ ਇਹਨੂੰ ਜ਼ਰੂਰ ਭੁਗਤਣਾ ਪਵੇਗਾ।
ਵਸਤੂ ਪਾਏ ਜੋ ਹੋਏ ਅਧਿਕਾਰੀ,
ਕਿਉਂਕਿ ਵਸਤੂ ਤਾਂ ਉਹਨੂੰ ਮਿਲਦੀ ਹੈ ਜਿਹੜਾ ਉਸ ਵਸਤੂ ਦਾ ਅਧਿਕਾਰੀ ਹੁੰਦਾ ਹੈ, ਤੇ ਅਧਿਕਾਰੀ ਤਾਂ ਮੈਂ ਆ, ਮੈਂ ਵੱਡਾ ਪੁੱਤਰ ਹਾਂ ਗੁਰੂ ਰਾਮਦਾਸ ਜੀ ਦਾ, ਤੇ ਵਸਤੂ ਉਸੇ ਨੂੰ ਮਿਲਦੀ ਹੈ ਜਿਹੜਾ ਉਸ ਵਸਤੂ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਹੁੰਦਾ।
ਇਹੀ ਰੀਤ ਹੈ ਸਕਲ ਮਜਾਰੇ,
ਸਾਰਿਆਂ ਵਿਚ ਇਹੀ ਰੀਤ ਚੱਲਦੀ ਆਉਂਦੀ ਹੈ, ਇਹ ਮਰਿਆਦਾ ਮੁੱਢ ਤੋਂ ਚੱਲਦੀ ਆ ਰਹੀ ਹੈ।
ਪਿਤਾ ਅਰੋਗ ਬਲਵਾਨ ਅਛੇਰੇ,
ਇਹ ਹੋ ਗਿਆ ਅਚਾਨਕ, ਪਿਤਾ ਜੀ ਬੜੇ ਬਲੀ ਸੀ, ਬਲਵਾਨ ਸੀ, ਉਹਨਾਂ ਦੀ ਉਮਰ ਹੀ ਕਿੰਨੀ ਸੀ, ਉਹ ਹਾਲੇ ਚੰਗੇ ਭਲੇ ਸਨ, ਬਲਵਾਨ ਸੀ, ਉਹਨਾਂ ਦਾ ਸਰੀਰ ਵੀ ਚੰਗਾ ਭਲਾ ਸੀ, ਹਾਲੇ ਚਾਰ ਦਿਨ ਪਹਿਲਾਂ ਤਾਂ ਉਹ ਮੇਰੇ ਕੋਲੋਂ ਆਏ ਨੇ ਉੱਥੋਂ, ਚੰਗੇ ਭਲੇ ਸਨ, ਉਹਨਾਂ ਨੂੰ ਕੋਈ ਰੋਗ ਨਹੀਂ ਸੀ ਲੱਗਾ ਹੋਇਆ।
ਪ੍ਰਸੰਨ ਮਨ ਤਨ ਤਿਸ ਬੇਰੇ,
ਉਹਨਾਂ ਦਾ ਮਨ ਤਨ ਬੜਾ ਪ੍ਰਸੰਨ ਸੀ, ਚੰਗਾ ਭਲਾ ਰਾਜੀ ਸਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਸੀ।
ਆਵਤ ਇੱਕ ਦਿਨ ਮੈਂ ਕਿਹਾ ਹੋਇਓ ਭਿਖ ਬਿਨ ਮ੍ਰਿਤੂ ਕਾਰਨ ਮੈਂ ਕੋਇਓ।
ਇੱਥੇ ਆਏ ਨੇ ਤੇ ਇੱਕ ਦਿਨ ਚ ਉਹਨਾਂ ਨੂੰ ਕੀ ਹੋ ਗਿਆ ਇੱਥੇ? ਇਸ ਕਰਕੇ ਮੈਂ ਸਮਝਦਾ ਵੀ ਜਰੂਰ ਇਹ ਗੁਰੂ ਅਰਜਨ ਦੇਵ ਦੀ ਕੋਈ ਖੁਟਾਈ ਹੈ ਵੀ ਇਹਨੇ ਉਹਨਾਂ ਨੂੰ ਜ਼ਹਿਰ ਦਿੱਤਾ, ਨਹੀਂ ਤਾਂ ਉਦਾਂ ਤਾਂ ਉਹ ਚੰਗੇ ਭਲੇ ਸੀ। ਉਹਨਾਂ ਨੂੰ ਕੀ ਹੋਣਾ ਸੀ? ਉਹਨਾਂ ਦਾ ਸਰੀਰ ਚੰਗਾ ਭਲਾ ਸੀ ਇੱਕ ਦਿਨ ਚ, ਇੱਥੇ ਉਹਨਾਂ ਨੂੰ ਕੀ ਹੋ ਗਿਆ? ਜ਼ਰੂਰ ਇਹੀ ਕਾਰਨ ਮੈਨੂੰ ਨਜ਼ਰ ਆਉਂਦਾ ਹੈ ਕਿ ਇਹਨੇ ਜ਼ਰੂਰ ਮੇਰੇ ਪਿਤਾ ਜੀ ਨੂੰ ਜ਼ਹਿਰ ਦਿੱਤਾ ਹੈ, ਪਿਤਾ ਗੁਰੂ ਰਾਮਦਾਸ ਜੀ ਨੂੰ ਬਿਖ ਦਿੱਤਾ। ਜ਼ਹਿਰ ਤੋਂ ਬਿਨਾਂ ਤਾਂ ਮੌਤ ਦਾ ਕੋਈ ਕਾਰਨ ਹੀ ਨਜ਼ਰ ਨਹੀਂ ਆਉਂਦਾ, ਕੋਈ ਹੋਰ ਕਾਰਨ ਹੀ ਨਹੀਂ ਸੀ।
ਬਿਰਧ ਆਦਕ ਪੱਖੀ ਇਸ ਭਏ ਕਿਸ ਕੋ ਤਰਾਸ ਨਹੀਂ ਮਨ ਤੇ।
ਆ ਜਿਹੜਾ ਬਾਬਾ ਬੁੱਢਾ ਬੈਠਾ ਇਹ ਵੀ ਇਹਦਾ ਪੱਖੀ ਬਣਿਆ ਹੋਇਆ ਅਰਜਨ ਦੇਵ ਦਾ, ਇਹ ਵੀ ਇਹਨਾਂ ਦਾ ਪੱਖ ਕਰਦਾ। ਆ ਸਾਰੇ ਇਹਦੇ ਪੱਖੀ ਬਣੇ ਨੇ ਅਰਜਨ ਦੇਵ ਦੇ, ਤੇ ਬਿਲਕੁਲ ਨਿਡਰ ਹੋ ਕੇ ਆਪਣਾ ਪਾਪ ਕਰ ਰਿਹਾ, ਕਿਸੇ ਕੋਲੋਂ ਡਰਦਾ ਨਹੀਂ, ਕਿਸੇ ਕੋਲੋਂ ਡਰ ਨਹੀਂ ਮੰਨਦਾ।
ਤਬੈ ਮੋਹਰੀ ਨੇ ਤੇ ਕਹਿਓ,
ਜਦੋਂ ਪ੍ਰਿਥੀਆ ਏਦਾਂ ਬੋਲਿਆ ਨਾ, ਭੈੜੇ ਬੋਲ ਨਾ ਕਹਿਣ ਵਾਲੇ ਬੋਲ ਬੋਲਿਆ, ਤੇ ਲਾਗੇ ਬਾਬਾ ਮੋਹਰੀ ਜੀ ਜੋ ਬਾਬੇ ਪ੍ਰਿਥੀ ਚੰਦ ਦੇ ਮਾਮਾ ਜੀ ਲੱਗਦੇ ਸੀ, ਮਾਮੇ ਭਾਣ ਜੀ ਦਾ ਰਿਸ਼ਤਾ ਸੀ, ਇਸ ਕਰਕੇ ਬਾਬਾ ਮੋਹਰੀ ਜੀ ਉਸ ਵੇਲੇ ਬੋਲੇ,
ਕਾਰਨ ਬਿਨਾ ਕ੍ਰੋਧ ਕਿਮ ਲਿਓ।
ਬਾਬਾ ਮੋਹਰੀ ਜੀ ਕਹਿੰਦੇ ਉਹ ਪ੍ਰਿਥੀ ਚੰਦ ਸੋਚ ਕੇ ਬੋਲੀ ਦਾ ਕੀ ਬੋਲ ਰਿਹਾ? ਬਿਨਾਂ ਕਾਰਨ ਤੋਂ, ਬਿਨਾਂ ਗੱਲ ਤੋਂ ਇੰਨਾ ਗੁੱਸਾ ਕਿਉਂ ਕਰ ਰਿਹਾ? ਤੇਰਾ ਜਿਹੜਾ ਗੁੱਸਾ ਹੈ ਉਹ ਵਾਜਬ ਨਹੀਂ ਹੈ, ਤੂੰ ਬਿਨਾਂ ਕਾਰਨ ਤੋਂ ਇੰਨਾ ਗੁੱਸਾ, ਇੰਨਾ ਕ੍ਰੋਧ ਕਿਉਂ ਕਰ ਰਿਹਾ?
ਮਿਲੋ ਸਭਨ ਮੈਂ ਮਿਰਦਲ ਉਚਾਰ,
ਸਾਰਿਆਂ ਨਾਲ ਬਹਿ ਕੇ ਮਿਲ ਤਾਂ ਸਹੀ, ਗੱਲ ਬਾਤ ਕਰ ਵੀ, ਗੱਲ ਹੋਈ ਕੀ ਹੈ? ਇਹਨੂੰ ਪੁੱਛਣਾ ਚਾਹੀਦਾ, ਇਹ ਥੋੜੀ ਕੁ ਆਉਂਦਿਆਂ ਤੂੰ ਰੋਣ ਲੱਗ ਪਏ, ਤੇ ਉੱਚੀ ਉੱਚੀ ਆਵਾਜ਼ ਵਿਚ ਗੁੱਸੇ ਚ ਕਹਿਣ ਲੱਗ ਪਵੇ ਵੀ ਮੇਰੇ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਰਜਨ ਦੇਵ ਨੇ, ਅਸੀਂ ਸਾਰੇ ਇੱਥੇ ਬੈਠੇ ਨੇ, ਸਾਨੂੰ ਨੀ ਪਤਾ ਇੱਥੇ ਕੀ ਹੋਇਆ, ਤੈਨੂੰ ਵਿਚਾਰ ਕੇ ਬੋਲਣਾ ਚਾਹੀਦਾ, ਤੂੰ ਸਾਰਿਆਂ ਵਿਚ ਬੈਠ ਕੇ ਮਿਰਦਲ ਤੇ ਮਿੱਠਾ ਬੋਲ।
ਹੋਵੇ ਇਕਾਕੀ ਕਰ ਲਿਓ ਰਾਰ,
ਮੈਨੂੰ ਪਤਾ ਪ੍ਰਿਥੀ ਚੰਦ ਤੂੰ ਝਗੜਾਲੂ ਹੈ, ਤੈਨੂੰ ਤੂੰ ਕਿਹੜਾ ਮੈਨੂੰ ਭੁੱਲਿਆ ਹੋਇਆ, ਮੇਰੇ ਹੱਥਾਂ ਵਿਚ ਪਲਿਆ, ਮੈਨੂੰ ਪਤਾ ਤੂੰ ਝਗੜਾਲੂ ਹੈ, ਤੂੰ ਹਰ ਵੇਲੇ ਝਗੜਾ ਕਰਦਾ, ਜੇ ਝਗੜਾ ਕਰੇ ਬਿਨਾਂ ਤੂੰ ਬਾਤ ਨਹੀਂ ਆਉਂਦਾ, ਤੇ ਘੱਟੋ ਘੱਟ ਇਕਾਂਤ ਵਿਚ ਲੜ ਲਈ, ਬਾਅਦ ਚ ਲੜ ਲਈ, ਸੰਗਤ ਵਿਚ ਤਾਂ ਨਾ ਰੋਲਾ ਪਾ। ਹੁਣ ਸੰਗਤ ਬੈਠੀ ਹੈ ਸਾਰੀ, ਸਿੱਖ ਬੈਠੇ ਨੇ, ਸੰਗਤ ਤੇ ਕੀ ਅਸਰ ਪਵੇਗਾ, ਸਿੱਖਾਂ ਤੇ ਕੀ ਅਸਰ ਪਵੇਗਾ? ਜੇ ਤੂੰ ਲੜਾਈ ਕਰਨੀ ਹੈ, ਝਗੜਾ ਕਰਨਾ, ਤੇ ਇਕਾਂਤ ਵਿਚ ਬਹਿ ਕੇ ਝਗੜਾ ਕਰ ਲੈ।
ਮਦਰ ਬਾਕ ਤੇ ਵਰਜਨ ਕਰਿਓ,
ਬਾਬਾ ਮੋਹਰੀ ਜੀ ਨੇ ਇਹ ਗੱਲ ਕਹਿ ਕੇ ਪ੍ਰਿਥੀ ਚੰਦ ਨੂੰ ਵਰਜਿਆ, ਪ੍ਰਿਥੀ ਚੰਦ ਨੂੰ ਰੋਕਿਆ ਰੋਲਾ ਪਾਉਣ ਤੋਂ।
ਗ੍ਰਿਗ ਜਲ ਧਰਿਓ ਕਪਟ ਤੋਂ ਭਰਿਓ,
ਪ੍ਰਿਥੀਏ ਦੀਆਂ ਅੱਖਾਂ ਭਰੀਆਂ ਹੋਈਆਂ ਤੇ ਕਪਟ ਨਾਲ ਭਰੀਆਂ ਹੋਈਆਂ, ਹਿਰਦਾ ਕਪਟ ਨਾਲ ਭਰਿਆ ਹੋਇਆ, ਛਲ ਨਾਲ ਫਰੇਬ ਨਾਲ ਭਰਿਆ ਹੋਇਆ। ਏਦਾਂ ਕਹਿ ਲਈਏ ਵੀ ਪ੍ਰਿਥੀਆ ਛਲ ਦਾ ਹੀ ਰੂਪ ਬਣਿਆ, ਛਲ ਨਹੀਂ ਕਪਟ ਨਹੀਂ, ਪ੍ਰਿਥੀਏ ਦਾ ਸਰੂਪ ਧਾਰਨ ਕੀਤਾ ਹੋਇਆ।
ਮਹਾਦੇਵ ਨੇ ਪੁਨ ਸਮਝਾਇਓ,
ਬਾਬਾ ਮਹਾਦੇਵ ਜੀ ਬੜੇ ਸਾਧੂ ਸਨ, ਉਹ ਵੀ ਲਾਗੇ ਬੈਠੇ ਸੀ, ਫਿਰ ਬਾਬਾ ਮਹਾਦੇਵ ਨੇ ਵੀ ਸਮਝਾਇਆ ਪ੍ਰਿਥੀ ਚੰਦ ਨੂੰ। ਬਾਬਾ ਮਹਾਦੇਵ ਜੀ ਵੀ ਸਮਝਾਉਂਦਿਆਂ ਕਹਿਣ ਲੱਗੇ,
ਜਿੱਤ ਬੋਲਵੇ ਤੁਝ ਮਨ ਆਇਓ,
ਕਹਿਣ ਲੱਗੇ ਵੀਰ ਜੀ ਤੁਸੀਂ ਵੱਡੇ ਹੋ, ਤੁਹਾਨੂੰ ਮੁਨਾਸਬ ਵਾਕ ਜਿਹੜੇ ਨੇ ਉਹ ਬੋਲਣੇ ਚਾਹੀਦੇ ਨੇ, ਇਸ ਵੇਲੇ ਤਾਂ ਤੁਹਾਨੂੰ ਉਹ ਬੋਲ ਬੋਲਣੇ ਚਾਹੀਦੇ ਨੇ ਜਿਹੜੇ ਚੰਗੇ ਹੋਣ, ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਇਹ ਤੁਹਾਨੂੰ ਨੀ ਸੋਭਦੀਆਂ ਕਰਦਿਆਂ, ਤੁਸੀਂ ਵੱਡੇ ਹੋ ਸਾਡੇ, ਤੇ ਤੁਸੀਂ ਹੁਣ ਮੁਨਾਸਬ ਬੋਲ ਬੋਲੋ, ਚੰਗੇ ਬੋਲ ਬੋਲੋ।
ਦੂਰ ਦੂਰ ਤੇ ਨਰ ਸੁਣ ਕਰਕੇ ਕਿਆ ਕਹਿ ਤੋ ਬਾਕ ਸਿਮਰ ਕੇ,
ਦੂਰੋਂ ਦੂਰੋਂ ਸੰਗਤਾਂ ਆ ਕੇ ਸਿੱਖ ਲੋਕ ਸਾਰੇ ਇੱਥੇ ਬੈਠੇ ਨੇ, ਇਕੱਠੇ ਹੋ ਰਹੇ ਨੇ, ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਤੇ ਸਿੱਖ ਸੁਣ ਕੇ ਕੀ ਕਹਿਣਗੇ, ਸੰਗਤ ਕੀ ਆਖੇਗੀ ਕਿ ਪ੍ਰਿਥੀਆ ਕੀ ਕਹਿ ਰਿਹਾ, ਸੰਗਤ ਤੇ ਇਹਦਾ ਕੀ ਅਸਰ ਹੋਵੇਗਾ, ਇਸ ਕਰਕੇ ਤੁਸੀਂ ਚੰਗੇ ਬੋਲ ਬੋਲੋ, ਤੁਹਾਨੂੰ ਇਸ ਵੇਲੇ ਮੁਨਾਸਬ ਬੋਲ ਬੋਲਣੇ ਚਾਹੀਦੇ ਨੇ, ਏਦਾਂ ਦੇ ਕਬੋਲ ਤੁਸੀਂ ਨਾ ਕਹੋ।
ਸ਼੍ਰੀ ਅਰਜਨ ਸੁਨ ਤੂਸ਼ਨ ਠਾਨੀ,
ਬਾਬਾ ਮਹਾਦੇਵ ਜੀ ਨੇ ਵੀ ਏਦਾਂ ਗੱਲ ਕਹੀ ਪ੍ਰਿਥੀ ਚੰਦ ਨੂੰ, ਪਰ ਗੁਰੂ ਅਰਜਨ ਸਾਹਿਬ ਜੀ ਨੇ ਵੇਖੋ ਹਾਲਾਂਕਿ ਕਿੱਡਾ ਵੱਡਾ ਆਰੋਪ ਲਾਇਆ ਮੇਰੇ ਸਤਿਗੁਰਾਂ ਤੇ ਕਿ ਤੂੰ ਮੇਰੇ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ, ਪਰ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਹਿਰਦਾ ਕਿੱਡਾ ਵੱਡਾ ਜਰਨ ਵਾਲਾ ਹੋਵੇਗਾ ਕਿ ਏਡਾ ਵੱਡਾ ਆਰੋਪ ਸੁਣ ਕੇ ਵੀ ਅੱਗੋਂ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ, ਅੰਦਰ ਕਿੱਡੀ ਵੱਡੀ ਜਰਨ ਸ਼ਕਤੀ ਜਿਹੜੀ ਸਿਰਫ ਇੱਕ ਗੁਰੂ ਚ ਹੋ ਸਕਦੀ ਹੈ, ਕਿਸੇ ਆਮ ਸਧਾਰਨ ਵਿਅਕਤੀ ਤੇ ਨਹੀਂ। ਉਹ ਜਰਨ ਸ਼ਕਤੀ ਧੰਨ ਗੁਰੂ ਅਰਜਨ ਸਾਹਿਬ ਅੰਦਰ ਇਹ ਸਤਿਗੁਰੂ ਜੀ ਨੇ ਕੋਈ ਜਵਾਬ ਨਹੀਂ ਦਿੱਤਾ।
ਗੁਰ ਸੀਤਲ ਨਿਤ ਆਤਮ ਗਿਆਨੀ
ਮਹਾਰਾਜ ਜੀ ਚੁੱਪ ਬੈਠੇ ਰਹੇ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਦਾ ਹਿਰਦਾ ਬਿਲਕੁਲ ਠੰਡਾ ਠਾਰ ਹੈ, ਛਾਤੀ ਬਿਲਕੁਲ ਸ਼ੀਤਲ ਹੈ ਔਰ ਅੰਦਰ ਆਤਮਾ ਦਾ ਗਿਆਨ ਹੈ। ਜਾਣਦੇ ਨੇ ਤਾਂ ਸੰਸਾਰੀ ਬਾਤਾਂ ਨੇ, ਸੰਸਾਰ ਦੀਆਂ ਖੇਡਾਂ ਨੇ, ਸੰਸਾਰ ਵਿਚ ਇਹੀ ਕੁਝ ਹੁੰਦਾ, ਪਰ ਅੰਦਰ ਆਤਮਾ ਦੇ ਗਿਆਨ ਦੇ ਵਿਚ ਜਿੱਥੇ ਆਨੰਦ ਹੈ ਉਥੇ ਇਹ ਚੀਜ਼ਾਂ ਸੰਭਵ ਨਹੀਂ ਹਨ। ਉਥੇ ਮਹਾਰਾਜ ਜੀ ਦੀ ਸੁਰਤੀ ਟਿਕੀ ਹੋਈ ਹੈ ਜਿੱਥੇ ਮੇਰੇ ਸਤਿਗੁਰੂ ਜੀ ਆਪਣੀ ਇਸ ਅਵਸਥਾ ਨੂੰ ਬਿਆਨ ਕਰਦੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੈਸਾ ਸਵਰਨ ਤੈਸੀ ਉਸ ਮਾਟੀ, ਉਹ ਅਵਸਥਾ ਕਿ ਜਿੱਥੇ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ, ਮਾਨ ਅਭਿਮਾਨ ਜਿੱਥੇ ਸਭ ਇੱਕੋ ਜਿਹੀ ਬਿਰਤੀ ਬਣੀ ਹੋਈ, ਉਥੇ ਗੁਰੂ ਅਰਜਨ ਸਾਹਿਬ ਜੀ ਸਮਾਏ ਹੋਏ ਨੇ, ਉਥੇ ਆਤਮਾ ਦੇ ਆਨੰਦ ਵਿਚ ਅੰਦਰ ਸੁਰਤ ਟਿਕੀ ਹੋਈ ਹੈ।
ਬੋਲੋ ਕਨ ਤੇ ਕੋ ਸਮਝਾਵਾ ਰਹੋ ਤਹਾਂ ਬੜ ਚਿੰਤੀ ਉਪਾਵਾ।
ਬੜੇ ਲੋਕ ਉਥੇ ਸਿਆਣੇ ਬੈਠੇ, ਉਹਨਾਂ ਸਾਰਿਆਂ ਨੇ ਪ੍ਰਿਥੀ ਚੰਦ ਨੂੰ ਹੀ ਮਾੜਾ ਕਿਹਾ। ਪ੍ਰਿਥੀ ਚੰਦ ਨੂੰ ਕਿਹਾ ਵੀ ਤੂੰ ਇਹ ਚੰਗਾ ਨਹੀਂ ਪਿਆ ਕਰਦਾ, ਤੂੰ ਇਹ ਚੰਗਾ ਨਹੀਂ ਪਿਆ ਬੋਲਦਾ। ਪ੍ਰਿਥੀ ਚੰਦ ਨੂੰ ਬਹੁਤ ਲੋਕਾਂ ਨੇ ਸਮਝਾਇਆ, ਇਹ ਉਥੇ ਹੀ ਰਹਿ ਗਿਆ ਪ੍ਰਿਥੀ ਚੰਦ। ਮਨ ਦੇ ਵਿਚ ਇਹਦੇ ਬੜੀ ਚਿੰਤਾ ਹੈ, ਚਿੰਤਾ ਇਸ ਗੱਲ ਦੀ ਨਹੀਂ ਕਿ ਪਿਤਾ ਜੀ ਸੱਚਖੰਡ ਗਏ ਨੇ, ਚਿੰਤਾ ਇਸ ਗੱਲ ਦੀ ਹੈ ਕਿ ਗੁਰਿਆਈ ਮੇਰੇ ਹੱਥੋਂ ਨਾ ਚਲੀ ਜਾਏ।
ਲੈ ਹੋ ਪਾਗ ਸਬਨ ਤੇਆ,
ਚਿੰਤਾ ਇਸ ਗੱਲ ਦੀ ਹੈ ਕਿ ਮੈਂ ਹੁਣ ਇੱਥੇ ਹੀ ਰਵਾਂ ਤੇ ਪਿਤਾ ਦੀ ਜਿਹੜੀ ਪੱਗ ਹੈ ਉਹ ਪੱਗ ਇੱਥੇ ਰਹਿ ਕੇ ਹੁਣ ਮੈਂ ਲਵਾਂ ਆਪਣੇ ਜ਼ੋਰ ਦਾ। ਮੈਂ ਵੱਡਾ ਪੁੱਤਰ ਹਾਂ ਤੇ ਪਿਤਾ ਦੀ ਪੱਗ ਤੇ ਹੱਕ ਮੇਰਾ ਬਣਦਾ ਹੈ, ਤੇ ਹੁਣ ਜਿਹੜੀ ਪੱਗ ਦੀ ਗੱਲ ਜਿਹਦੇ ਸਿਰ ਤੇ ਪੱਗ ਬੰਨੀ ਜਾਏਗੀ ਉਹੀ ਗੁਰੂ ਹੋਵੇਗਾ, ਸਿੱਖਾਂ ਵਿਚ ਵੀ ਉਹਦਾ ਨਾਂ ਹੀ ਪ੍ਰਗਟ ਹੋਵੇਗਾ। ਇਸ ਕਰਕੇ ਪ੍ਰਿਥੀ ਚੰਦ ਇਸ ਚਿੰਤਾ ਚ ਬੈਠਾ ਵੀ ਹੁਣ ਕਿਸੇ ਤਰੀਕੇ ਜਿਹੜੀ ਇੱਥੇ ਪੱਗ ਹੈ ਪਿਤਾ ਦੀ ਉਹ ਪੱਗ ਮੈਂ ਹੁਣ ਆਪਣੇ ਸਿਰ ਤੇ ਬੰਨਾ, ਉਹ ਪੱਗ ਮੈਂ ਲਵਾਂ।
ਜਾਂ ਤੇ ਰਹਿਤ ਭਇਓ ਦੁੱਖ ਮਾਂ,
ਬੜਾ ਭਾਰੀ ਦੁੱਖ ਪ੍ਰਾਪਤ ਕਰਕੇ ਇੱਥੇ ਹੀ ਰਹਿਣ ਲੱਗਾ।
ਇਸ ਵਿਦ ਬਸ ਕੈ ਗੋਇੰਦਵਾਲ ਦੁਆਦਸ਼ ਦਿਵਸਨ ਤੋਂ ਤੈ ਟਾਲ।
ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਰਹਿਣ ਲੱਗ ਪਿਆ, ਪ੍ਰਿਥੀਆ ਵੀ ਇੱਥੇ ਹੀ ਰਹਿ ਪਿਆ, ਮੈਂ ਇੱਥੇ ਰਹਿ ਕੇ ਪੱਗ ਬੰਨ ਲਵਾਂ ਆਪਣੇ ਸਿਰ ਤੇ, ਪਿਤਾ ਦੀ ਪੱਗ ਮੈਂ ਲੈ ਲਵਾਂ। ਇਸ ਚਿੰਤਾ ਖਿਆਲ ਕਰਕੇ ਇੱਥੇ ਟਿਕ ਗਿਆ। ਦੋ ਦਿਨ ਇਹਨੇ ਰਹਿ ਕੇ ਇੱਥੇ ਬਤੀਤ ਕੀਤੇ ਨੇ।
ਦੁਆ ਦੱਸ ਦਿਵਸਨ ਕੋ ਤੈ ਟਾਲ,
ਕਹਿੰਦੇ 12 ਦਿਨ ਬਤੀਤ ਹੋ ਗਏ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੱਚਖੰਡ ਗਿਆ, 12 ਦਿਨ ਤਕਰੀਬਨ ਬਤੀਤ ਹੋ ਗਏ ਨੇ।
ਸਰੋਜ ਸਮੇਂ ਮੈਂ ਕ੍ਰਿਤ ਸਭ ਕੀਨ,
13ਵਾਂ ਦਿਨ ਆਇਆ ਤੇ 13ਵੇਂ ਦਿਨ ਸਤਿਗੁਰੂ ਜੀ ਦੇ ਸਮਾਪਤੀ ਦੇ ਭੋਗ ਦੀ ਜਿਹੜੀ ਰਸਮ ਹੈ ਉਹ ਮਰਿਆਦਾ ਸਿੱਖਾਂ ਨੇ ਪਾਲੀ। ਉਹਦੇ ਨਿਮਿਤ ਮਹਾਰਾਜ ਸੱਚੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਦੀ ਯਾਦ ਵਿਚ 13ਵੇਂ ਦਿਨ ਸਮਾਗਮ ਰੱਖੇ ਗਏ, 13ਵੇਂ ਦਿਨ ਸਾਰੀ ਕਿਰਤ ਕੀਤੀ ਗਈ।
ਜਥਾ ਯੋਗ ਜੈਸੇ ਕਹਿ ਦੀਨ,
ਜਿਵੇਂ ਜਥਾ ਯੋਗ ਬਾਬਾ ਬੁੱਢਾ ਸਾਹਿਬ ਦੀ ਮਰਿਆਦਾ ਦੱਸਦੇ ਰਹੇ, ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਪਿੱਛੋਂ ਚਲਾ ਗਏ ਸਨ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਉਹ ਮਰਿਆਦਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ 13ਵੇਂ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਹੇਠਾਂ ਸਾਰੇ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਮੇਤ ਕੀਤੀ ਹੈ।
ਤਬੈ ਮੋਹਰੀ ਮਿਲ ਸਭ ਸੰਗ, ਕਯੋ ਬੰਧਾਵਨ ਪੱਗ ਪਰ ਸੰਗ।
13ਵੇਂ ਦਿਨ ਪੱਗ ਬੰਨਣੀ ਸੀ, ਹੁਣ ਪੱਗ ਬੰਨਣ ਦਾ ਸਮਾਂ ਆ ਗਿਆ ਤੇ ਸਮੱਸਿਆ ਬਣ ਗਈ, ਤੇ ਪੱਗ ਬੰਨਣ ਵਿਚ ਦਾਵੇਦਾਰ ਬਾਬਾ ਪ੍ਰਿਥੀ ਚੰਦ ਵੀ ਆ ਬਣਿਆ ਵੀ ਪੱਗ ਮੇਰੇ ਸਿਰ ਤੇ ਬੰਨੀ ਜਾਏ। ਹੁਣ ਸਿਆਣੇ ਸਿਆਣੇ ਸਿੱਖ ਬਹਿ ਕੇ ਵਿਚਾਰ ਕਰਨ ਲੱਗੇ ਤੇ ਬਾਬਾ ਮੋਹਰੀ ਜੀ, ਉਸ ਵੇਲੇ ਪੱਗ ਬੰਨਣ ਦਾ ਜ਼ਿਕਰ ਬਾਬਾ ਮੋਹਰੀ ਜੀ ਨੇ ਸਿਆਣੇ ਸਿੱਖਾਂ ਚ ਕੀਤਾ।
ਸ੍ਰੀ ਗੁਰੂ ਰਾਮਦਾਸ ਜੀ ਪਾਖਾ ਹਮ ਤੂੰ ਕਰੈ ਤਤਾ ਬਲਾਖਾ।
ਜਦੋਂ ਪੱਗ ਬੰਨਣ ਦੀ ਗੱਲ ਚੱਲੀ ਵੀ ਪੱਗ ਕਿਹਦੇ ਸੀਸ ਤੇ ਬੰਨੀ ਜਾਏ, ਤੇ ਬਾਬਾ ਮੋਹਰੀ ਜੀ ਨੇ ਆਖਿਆ ਜੀ ਸਾਨੂੰ ਤਾਂ ਜੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿ ਗਏ ਨੇ ਅਸੀਂ ਤਾਂ ਉਹੀ ਕੁਝ ਕਰਨਾ। ਬਾਬਾ ਮੋਹਰੀ ਜੀ ਨੇ ਆਪਣਾ ਫੈਸਲਾ ਦੇ ਦਿੱਤਾ ਵੀ ਸਾਨੂੰ ਤਾਂ ਗੁਰੂ ਅਰਜਨ ਸਾਹਿਬ ਬਾਰੇ ਕਹਿ ਗਏ ਨੇ ਗੁਰੂ ਰਾਮਦਾਸ ਜੀ, ਤੇ ਸਾਡੇ ਤੋਂ ਬਾਅਦ ਇਹ ਗੁਰੂ ਨੇ ਤੇ ਪੱਗ ਵੀ ਇਹਨਾਂ ਦੇ ਸਿਰ ਤੇ ਬਣੀਣੀ ਚਾਹੀਦੀ। ਤੇ ਬਾਬਾ ਮੋਹਰੀ ਜੀ ਕਹਿੰਦੇ ਜੀ ਸਾਨੂੰ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਜੋ ਹੁਕਮ ਕਰ ਗਏ ਨੇ, ਜੋ ਸਤਿਗੁਰੂ ਜੀ ਆਗਿਆ ਕਰ ਗਏ ਨੇ, ਅਸੀਂ ਤਾਂ ਉਹੀ ਕੁਝ ਹੀ ਕਰਨਾ ਜੋ ਗੁਰੂ ਰਾਮਦਾਸ ਜੀ ਆਗਿਆ ਦੇ ਗਏ ਨੇ।
ਬਿਰਧ ਨੇ ਭਨਿਓ ਗੁਰੂ ਜਿਸ ਆਏ।
ਬਾਬਾ ਬੁੱਢਾ ਸਾਹਿਬ ਜੀ ਲਾਗੇ ਬੈਠੇ ਉਹ ਵੀ ਬੋਲੇ, ਕਹਿਣ ਲੱਗੇ ਗੁਰੂ ਸਾਹਿਬ ਜੀ ਦੀ ਜਿਨ੍ਹਾਂ ਨੂੰ ਆਗਿਆ ਹੈ
ਮੈਂ ਉਚਿਤ ਪਿਤ ਸਥਾਨ ਬਿਠਾਏ,
ਤੁਹਾਨੂੰ ਉਚਿਤ ਹੈ ਕਿ ਉਹਨਾਂ ਦੀ ਥਾਂ ਤੇ ਪਿਤਾ ਦੀ ਥਾਂ ਤੇ ਉਹਨਾਂ ਨੂੰ ਬਿਠਾਉਣਾ।
ਸ੍ਰੀ ਗੁਰੂ ਅਮਰ ਅੰਸ ਤੁਮ ਆਓ ਜਥਾ ਯੋਗ ਕੀ ਜੈ ਜਿਮ ਲਓ।
ਇਹ ਬਾਬਾ ਮੋਹਰੀ ਜੀ ਤੁਸੀਂ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ੋ, ਤੁਸੀਂ ਬੜੇ ਉੱਤਮ ਹੋ, ਭੱਲਿਆਂ ਦੇ ਕੁੱਲ ਦੇ ਸਾਹਿਬਜ਼ਾਦੇ ਹੋ, ਇਸ ਕਰਕੇ ਤੁਹਾਨੂੰ ਜਥਾ ਯੋਗ ਮਰਿਆਦਾ ਜੋ ਤੁਹਾਡੇ ਮਨ ਨੂੰ ਚੰਗੀ ਲੱਗੇ, ਹੇ ਬਾਬਾ ਮੋਹਰੀ ਜੀ ਤੁਸੀਂ ਉਹੀ ਕੁਝ ਕਰੋ ਜੋ ਤੁਹਾਡੇ ਮਨ ਨੂੰ ਚੰਗਾ ਲੱਗੇ।
ਬੌਰ ਮੋਹਰੀ ਸੁਣ ਕੇ ਕਹਿਓ ਨੀਕੇ ਤਥਾ ਜਥਾ ਤੁਮ ਲਿਓ।
ਬਾਬਾ ਪ੍ਰਿਥੀ ਬਾਬਾ ਮੋਹਰੀ ਜੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਜਥਾ ਯੋਗ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ, ਸਾਨੂੰ ਤਾਂ ਵੈਸੇ ਉਹੀ ਕਿਰਤ ਕਰਨੀ ਚਾਹੀਦੀ ਹੈ ਜੋ ਗੁਰੂ ਸਾਹਿਬ ਜੀ ਸਾਨੂੰ ਕਹਿ ਗਏ ਨੇ, ਜੋ ਗੁਰੂ ਰਾਮਦਾਸ ਸਾਹਿਬ ਜੀ ਆਗਿਆ ਕਰ ਗਏ ਨੇ, ਸਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ। ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ, ਜੋ ਕਹਿ ਰਹੇ ਹੋ ਸੱਚ ਕਹਿ ਰਹੇ ਹੋ।
ਤਉ ਸੋ ਪ੍ਰਿਥਿਆ ਬਦ ਅੰਕਾਰੇ ਦਰਬ ਅਧਿਕ ਤੇ ਗਰਭਤ ਭਾਰੇ।
ਪਰ ਬਾਬਾ ਬੁੱਢਾ ਸਾਹਿਬ ਜੀ ਪ੍ਰਿਥਿਆ ਬੜਾ ਹੰਕਾਰੀ ਹੈ, ਪ੍ਰਿਥਿਆ ਬੜਾ ਲੜਾਕਾ ਹੈ, ਝਗੜਾਲੂ ਹੈ। ਜਦੋਂ ਆਇਆ ਸੀ ਉਦੋਂ ਵੀ ਉਹਨੇ ਵੇਖੋ ਕਿੱਡਾ ਵੱਡਾ ਝਗੜਾ ਕੀਤਾ। ਤੇ ਪ੍ਰਿਥਿਆ ਬੜਾ ਹੰਕਾਰੀ ਆ, ਉਹਦੇ ਕੋਲ ਧਨ ਹੈ ਤੇ ਧਨ ਅਧਿਕ ਹੋਣ ਕਰਕੇ ਉਹਦੇ ਮਨ ਚ ਬੜਾ ਗਰਵ ਹੈ ਕਿ ਮੈਂ ਬੜਾ ਧਨਵਾਨ ਹਾਂ, ਮੈਂ ਕੁਝ ਵੀ ਕਰ ਸਕਦਾ। ਤੇ ਪ੍ਰਿਥੀਏ ਦੇ ਮਨ ਚ ਬੜੀ ਵੱਡੀ ਹੰਕਾਰ ਦੀ ਬਿਰਤੀ ਹੈ।
ਗੁਰੂ ਪਰੈ ਸਭਿਅਨ ਕੇ ਸੰਗ ਕੈਨ ਕਠੋਰ ਸੁਭਾਏ ਕੁਟੰਗ।
ਗੁਰੂ ਪਰੈ ਸਭਿਅਨ ਕੇ ਸੰਗ, ਉਹ ਸਾਰਿਆਂ ਨਾਲ ਹੀ ਬੁਰਾ ਹੋਵੇਗਾ। ਜੇ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਪਾਲਦੇ ਹਾਂ ਹੁਣ, ਤੇ ਪ੍ਰਿਥੀਏ ਨੇ ਬੜੀ ਲੜਾਈ ਕਰਨੀ, ਉਹ ਆਪਣੇ ਸਾਰਿਆਂ ਨਾਲ ਹੀ ਝਗੜੇਗਾ, ਆਪਾਂ ਸਾਰਿਆਂ ਨੂੰ ਬੁਰਾ ਭਲਾ ਕਹੇਗਾ। ਉਹ ਤਾਂ ਉਦੋਂ ਵੀ ਕਹਿ ਰਿਹਾ ਸੀ ਵੀ ਇਹ ਗੁਰੂ ਅਰਜਨ ਦੇ ਹਮਾਇਤੀ ਬਣੇ ਹੋਏ ਨੇ, ਇਸ ਕਰਕੇ ਉਹ ਆਪਣੇ ਸਾਰਿਆਂ ਨਾਲ ਬੁਰਾ ਪਵੇਗਾ, ਆਪਣੇ ਸਾਰਿਆਂ ਨਾਲ ਵਿਗਾੜ ਕਰੇਗਾ।
ਦੁਵੈਸ਼ ਰਚੇ ਗੋ ਸੰਗ ਹਮਾਰੇ,
ਔਰ ਉਹ ਸਾਡੇ ਨਾਲ ਦੁਵੈਸ਼ ਰਚੇਗਾ, ਸਾਡੇ ਨਾਲ ਈਰਖਾ ਕਰੇਗਾ।
ਇਹੀ ਲਹਿ ਗੋ ਇਨਹੈ ਵਿਗਾਰੇ,
ਉਹ ਇਨ੍ਹਾਂ ਦੇ ਨਾਲ ਇਸ ਤਰ੍ਹਾਂ ਵਿਗਾੜ ਕਰੇਗਾ, ਇਸ ਤਰ੍ਹਾਂ ਸਾਡੇ ਸਿਰ ਤੇ ਦੋਸ਼ ਥੱਪੇਗਾ ਕਿ ਇਨ੍ਹਾਂ ਨੇ ਵਿਗਾੜਿਆ ਸਾਰਾ ਕੰਮ, ਸਾਡੇ ਸਿਰ ਤੇ ਦੋਸ਼ ਲਾਏਗਾ।
ਯਾਂ ਤੇ ਬੈਠੋ ਸਭਾ ਲਗਾਏ ਪੂਰਬ ਲਿਖੀਐ ਤਾਏ ਸੁਭਾਏ।
ਵੀ ਬਾਬਾ ਬੁੱਢਾ ਸਾਹਿਬ ਜੀ ਇਹ ਫੈਸਲਾ ਤਾਂ ਹੁਣ ਆਪਾਂ ਸਭਾ ਤੇ ਛੱਡ ਦਈਏ ਕਿ ਆਪਾਂ ਸਭਾ ਲਗਾ ਕੇ ਬੈਠੀਏ, ਸਿੱਖਾਂ ਦਾ ਦੀਵਾਨ ਸਜਿਆ ਹੋਵੇ, ਜਦੋਂ ਦਸਤਾਰਬੰਦੀ ਕਰਨੀ ਆ ਸਿੱਖਾਂ ਦੀ ਸਭਾ ਹੋਵੇ, ਤੇ ਜਦੋਂ ਪ੍ਰਿਥੀਆ ਆਏਗਾ ਉਹਦੇ ਵਿਚ ਸਭਾ ਚ ਉਹ ਵੀ ਆਏਗਾ, ਤੇ ਆਪਾਂ ਪ੍ਰਿਥੀਏ ਦਾ ਸੁਭਾਅ ਵੇਖਾਂਗੇ ਵੀ ਉਹਦਾ ਸੁਭਾਅ ਕਿਸ ਤਰ੍ਹਾਂ ਦਾ, ਵੀ ਉਸ ਵੇਲੇ ਉਹਦਾ ਮੂੰਹ ਵੇਖਾਂਗੇ, ਉਹਦਾ ਚਿਹਰਾ ਵੇਖਾਂਗੇ, ਉਹਦਾ ਸੁਭਾਅ ਪਰਖਾਂਗੇ।
ਕਿਮ ਬੋਲੇ ਪਾਰਖ ਕਰ ਲੀਜੈ,
ਆਪਾਂ ਵੇਖਾਂਗੇ ਵੀ ਉਹ ਕਿਸ ਤਰ੍ਹਾਂ ਦਾ ਬੋਲ ਬੋਲਦਾ, ਉਦੋਂ ਉਹਦੀ ਪਰਖ ਕਰਾਂਗੇ ਪ੍ਰਿਥੀਏ ਦੀ। ਜਦੋਂ ਸਭਾ ਵਿਚ ਆਏਗਾ ਉਹਦੇ ਬੋਲਣ ਤੋਂ ਆਪਾਂ ਸਾਰਾ ਅੰਦਾਜ਼ਾ ਲਾਵਾਂਗੇ ਵੀ ਪਰਖ ਕਰਾਂਗੇ ਕੀ ਕਹਿੰਦਾ ਹੈ।
ਔਰੋ ਪੱਗ ਬੰਧਾਏ ਛਪੀਜੈ,
ਫਿਰ ਆਪਾਂ ਬਾਅਦ ਵਿਚ ਪੱਗ ਬੰਨ ਕੇ ਉਹਨੂੰ ਥਾਪਾਂਗੇ, ਵੇਖਾਂਗੇ ਕਿਸ ਤਰ੍ਹਾਂ ਦਾ ਸਮਾਂ ਉਸ ਵੇਲੇ ਬਣਦਾ ਹੈ।
ਦੁਵੈਸ਼ੀ ਮਹਾਨ ਮਿਰਦਲ ਸੁਭਾਓ,
ਪ੍ਰਿਥੀਆ ਬੜਾ ਦੁਵੈਸ਼ੀ ਹੈ, ਉਹਦਾ ਸੁਭਾਅ ਕੋਮਲ ਨਹੀਂ ਬੜਾ ਕਠੋਰ ਹੈ, ਉਹ ਬਿਲਕੁਲ ਨਿਰਦਿਆਲੂ ਹੈ, ਬਿਲਕੁਲ ਕਠੋਰ ਬਿਰਤੀ ਵਾਲਾ ਹੈ।
ਪਰ ਜਸ ਤੇ ਅਤਿਸ਼ੈ ਤਪਤਾਓ,
ਕਿਸੇ ਦੂਜੇ ਦਾ ਜਸ ਵੇਖ ਹੀ ਨਹੀਂ ਸਕਦਾ ਪ੍ਰਿਥੀਆ, ਇਹੋ ਜਿਹਾ ਦੂਜੇ ਦਾ ਜਸ ਵੇਖ ਕੇ ਤਾਂ ਸਾੜੀ ਜਾਂਦਾ ਪ੍ਰਿਥੀਆ, ਦੂਜੇ ਦੀ ਵਡਿਆਈ ਵੇਖ ਕੇ ਤਾਂ ਉਹ ਸੜ ਬਲ ਜਾਂਦਾ ਹੈ।
ਕਿਮ ਵਿਚਾਰ ਬਾਪੀ ਦਰਬਾਰ ਬੈਠੇ ਲਗੋ ਬੜ ਸਭਾ ਮਜਾ,
ਇਦਾਂ ਦੀ ਵਿਚਾਰ ਕਰਕੇ ਬੌਲੀ ਸਾਹਿਬ ਦੇ ਨੇੜੇ ਦਰਬਾਰ ਸਜਾਇਆ ਗਿਆ। ਪੱਗ ਬੰਨਣੀ ਸੀ, ਦਸਤਾਰ ਬੰਨਣੀ ਸੀ, ਉਸ ਵੇਲੇ ਭਾਈ ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ, ਸਾਰੇ ਸਿੱਖਾਂ ਨੇ, ਵੱਡੇ ਛੋਟੇ ਜਿੰਨੇ ਸਿੱਖ ਨੇ, ਸਭ ਨੇ ਪੌੜੀ ਸਾਹਿਬ ਦੇ ਕੋਲ ਦਰਬਾਰ ਲਗਾਇਆ, ਦਰਬਾਰ ਸਜਾਇਆ ਗਿਆ।
ਸ੍ਰੀ ਅਰਜਨ ਪ੍ਰਿਥੀਆ ਤਬ ਆਏ,
ਦਰਬਾਰ ਵਿਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਏ ਨੇ, ਤੇ ਪ੍ਰਿਥੀ ਚੰਦ ਵੀ ਆਇਆ ਦਾਵੇਦਾਰ ਬਣ ਕੇ।
ਮਹਾਦੇਵ ਤੈਨ ਬਿਰਾਏ,
ਬਾਬਾ ਮਹਾਦੇਵ ਜੀ ਦੀ ਕਿਸੇ ਪ੍ਰਕਾਰ ਦੇ ਅੱਗੇ ਆਏ, ਉਹ ਆਪਣੇ ਮਸਤ ਸੁਭਾਅ ਵਿਚ ਨੇ ਤੇ ਸਰਲ ਸੁਭਾਅ ਵਿਚ ਨੇ, ਬਾਬਾ ਮਹਾਦੇਵ ਜੀ ਵੀ ਆ ਕੇ ਬੈਠੇ।
ਬਿਰਦ ਆਦਿਕ ਸਿੱਖ ਜੋ ਸੁਣਦਾਏ, ਸਕਲ ਹਕਾਰੇ ਤੈ ਚਲ ਆਏ।
ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿੰਨੇ ਸਿੱਖ ਸੀ, ਸਾਰੇ ਸਿੱਖਾਂ ਨੂੰ ਬੁਲਾਇਆ, ਸਾਰੇ ਸਿੱਖ ਇਸ ਪਾਵਨ ਦਰਬਾਰ ਦੇ ਵਿਚ ਬੌਲੀ ਸਾਹਿਬ ਦੇ ਲਾਗੇ, ਸਾਰੇ ਜਿੰਨੇ ਸਿਆਣੇ ਸਿਆਣੇ ਸਿੱਖ ਸੀ ਸਭ ਚੱਲ ਕੇ ਆਏ ਹਨ।
ਕਯੋ ਮੋਹਰੀ ਬਦ ਬਚ ਲੀਕਾ, ਕਹੀਐ ਸਭਨ ਲਖੇ ਤੇ ਨੀਕਾ।
ਬਾਬਾ ਮੋਹਰੀ ਦੀ ਸਭਾ ਵਿਚ ਬੋਲੇ, ਕਹਿਣ ਲੱਗੇ ਜੀ ਗੁਰੂ ਕੇ ਬਚਨ ਦੀ ਜਿਹੜੀ ਲੀਕ ਹੈ ਉਹ ਸਭ ਤੋਂ ਵੱਡੀ ਹੈ। ਜਿਹੜੇ ਬਚਨ ਗੁਰੂ ਨੇ ਕੀਤੇ ਨੇ ਨਾ, ਸਤਿਗੁਰਾਂ ਨੇ ਕੀਤੇ ਨੇ, ਉਹ ਲੀਕ ਹੈ ਸਾਡੇ ਵਾਸਤੇ, ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਗੁਰੂ ਕੇ ਕੀਤੇ ਫੈਸਲੇ ਨੂੰ ਚੰਗਾ ਸਮਝੀਏ। ਬਾਬਾ ਮੋਹਰੀ ਜੀ ਬੋਲੇ, ਇਹ ਗੁਰੂ ਸਾਹਿਬ ਜੀ ਜੋ ਫੈਸਲਾ ਕਰ ਗਏ ਨੇ ਉਹ ਸਾਡੇ ਵਾਸਤੇ ਬੜੀ ਵੱਡੀ ਲਕੀਰ ਹੈ, ਤੇ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦਾ ਕੀਤਾ ਫੈਸਲਾ ਜਿਹੜਾ ਹੈ ਉਹ ਚੰਗਾ ਸਮਝਣਾ ਚਾਹੀਦਾ।
ਅਬ ਜਿਮ ਮਤੋ ਵੈ ਸਭੀ ਕਾ, ਉਚਿਤ ਜਾਨ ਕਰੀਏ ਸ਼ੁਭ ਟੀਕਾ।
ਹੁਣ ਜਿਵੇਂ ਆਪ ਸਾਰੇ ਸਿੱਖ ਬੈਠੇ ਹੋ, ਸਿਆਣੇ ਹੋ, ਤੁਹਾਡੇ ਮਨ ਨੂੰ ਜਿਵੇਂ ਚੰਗਾ ਲੱਗੇ ਉਸੇ ਤਰ੍ਹਾਂ ਦੀ ਮਰਿਆਦਾ ਕਰ ਲਵੋ, ਉਸੇ ਤਰ੍ਹਾਂ ਦਾ ਟੀਕਾ ਤੁਸੀਂ ਪੱਗ ਬੰਨਣ ਦਾ ਕਰ ਲਵੋ।
ਸਿੱਖ ਸੇਵਕ ਸੰਬੰਧੀ ਸਾਰੇ ਜਿਮ ਆਖੋ ਤਿਮ ਕਰੋ ਉਚਾਰੇ।
ਸਾਰੇ ਸਿੱਖ ਬੈਠੇ ਹੋ, ਸੇਵਕ ਬੈਠੇ ਹੋ, ਰਿਸ਼ਤੇਦਾਰ ਵੀ ਸਾਰੇ ਬੈਠੇ ਹੋ, ਤੇ ਤੁਸੀਂ ਸਾਰੇ ਫੈਸਲਾ ਕਰੋ, ਵਿਚਾਰ ਕਰੋ, ਜੋ ਤੁਹਾਡੇ ਮਨ ਨੂੰ ਚੰਗਾ ਲੱਗੇ ਉਹ ਹੁਣ ਤੁਸੀਂ ਉਚਾਰੋ ਕਿ ਆਪਾਂ ਦਸਤਾਰ ਬੰਨਣੀ ਹੈ, ਤੇ ਦਸਤਾਰ ਕਿਹਦੇ ਸੀਸ ਤੇ ਬੰਨੀਏ, ਦਸਤਾਰ ਕਿਹਦੇ ਸੀਸ ਤੇ ਸਜਾਈਏ। ਫੈਸਲਾ ਤੁਸੀਂ ਸਾਰੇ ਸੰਗਤ ਵਿਚ ਬੈਠੇ ਹੋ, ਸਰਬੰਧੀ ਰਿਸ਼ਤੇਦਾਰ ਸਿੱਖ ਬੈਠੇ ਹੋ, ਸਾਰੇ ਫੈਸਲਾ ਕਰੋ।
ਸੁਣ ਪ੍ਰਿਥੀਆ ਨਾ ਸਕਿਓ ਸਹਾਰਾ,
ਬਾਬਾ ਮੋਹਰੀ ਜੀ ਨੇ ਇਹ ਗੱਲ ਕਹੀ ਨਾ, ਤੇ ਬਾਬਾ ਪ੍ਰਿਥੀ ਚੰਦ ਕੋਲੋਂ ਸੁਣ ਕੇ ਨਾ ਸਾਰੀ, ਹਾਲੇ ਹੋਰ ਤਾਂ ਕਿਸੇ ਨੇ ਕੀ ਬੋਲਣਾ ਸੀ, ਪ੍ਰਿਥੀ ਚੰਦ ਬੈਠਾ ਇਹਦੇ ਕੋਲੋਂ ਸੁਣ ਕੇ, ਬਾਬੇ ਮੋਹਰੀ ਦੀ ਇਹ ਗੱਲ ਸੁਣ ਕੇ ਸਹਾਰੀ ਨਾ ਗਈ।
ਕਰਤੀ ਵਿਚਾਰਾ,
ਖੁਨਸ ਖਾਧੀ ਬਾਬੇ ਪ੍ਰਿਥੀ ਚੰਦ ਨੇ, ਪ੍ਰਿਥੀਆ ਬੜੇ ਹੰਕਾਰ ਦੇ ਵਿਚ ਆਇਆ ਹੋਇਆ, ਤੇ ਬੜੀ ਖੁਨਸ ਦੇ ਵਿਚ ਆ ਕੇ ਆਪਣੇ ਮੂੰਹੋਂ ਬੋਲਿਆ,
ਸੁਮਤ ਅੰਤ ਤੁਮ ਕਿਉਂ ਨਾ ਵਿਚਾਰੋ, ਅਧਿਕਾਰੀ ਕੋ ਹੇਰ ਉਚਾਰੋ।
ਕਹਿਣ ਲੱਗਾ ਜੀ ਤੁਸੀਂ ਸੁਮਤਵੰਤ ਹੋ, ਸਿਆਣੇ ਹੋ, ਇਸ ਗੱਲ ਦੀ ਵਿਚਾਰ ਕਿਉਂ ਨਹੀਂ ਕਰਦੇ। ਪ੍ਰਿਥੀ ਚੰਦ ਬੋਲਿਆ, ਕਹਿਣ ਲੱਗਾ ਜੀ ਤੁਸੀਂ ਸਾਰੇ ਸਿਆਣੇ ਬੈਠੇ ਹੋ, ਤੇ ਤੁਸੀਂ ਸਾਰੇ ਸਿਆਣੇ ਹੋ ਤੇ ਵਿਚਾਰ ਕਿਉਂ ਨਹੀਂ ਕਰਦੇ, ਤੁਸੀਂ ਅਧਿਕਾਰੀ ਕਿਉਂ ਨਹੀਂ ਵੇਖਦੇ ਵੀ ਅਧਿਕਾਰੀ ਕੌਣ ਹੈ ਪੱਗ ਬੰਨਣ ਦਾ। ਪ੍ਰਿਥੀ ਚੰਦ ਇਹ ਦਾਅਵਾ ਕਰਦਾ ਵੀ ਮੈਂ ਵੱਡਾ ਪੁੱਤਰ ਅਧਿਕਾਰੀ ਮੈਂ ਆ, ਪੱਗ ਮੇਰੇ ਸਿਰ ਤੇ ਬੰਨੀ ਜਾਣੀ ਚਾਹੀਦੀ ਹੈ। ਇਸ ਕਰਕੇ ਪ੍ਰਿਥੀਆ ਆਪਣੇ ਉਸ ਦਾਅਵੇ ਨੂੰ ਪੱਖ ਨੂੰ ਮਜ਼ਬੂਤ ਕਰਦਿਆਂ ਬੋਲਦਿਆਂ ਕਹਿੰਦਾ ਜੀ ਤੁਸੀਂ ਸਿਆਣੇ ਬੈਠੇ ਹੋ ਸਾਰੇ, ਤੁਸੀਂ ਵੇਖਦੇ ਕਿਉਂ ਨਹੀਂ ਵੀ ਅਧਿਕਾਰੀ ਕੌਣ ਹੈ, ਇਸ ਪੱਗ ਦਾ ਅਧਿਕਾਰੀ ਕੌਣ ਹੈ।
ਕਰੇ ਕ੍ਰੋਧ ਜੇ ਪਿਤ ਕੈ ਦੀਨੋ, ਵੱਡੋ ਅਲਪ ਕਿਨੋਂ ਹੈ ਚਿਤ ਚੀਨੋ।
ਪਿਤਾ ਜੀ ਮੇਰੇ ਨਾਲ ਨਾਰਾਜ਼ ਸੀ, ਉਹ ਮੇਰੇ ਨਾਲ ਗੁੱਸੇ ਸੀ, ਉਹਨਾਂ ਨੇ ਜੇ ਗੁੱਸੇ ਵਿਚ ਆ ਕੇ ਕਹਿ ਵੀ ਦਿੱਤਾ ਵੀ ਛੋਟੇ ਨੂੰ ਮੈਂ ਗੁਰਿਆਈ ਦੇਣਾ, ਤੇ ਤੁਹਾਨੂੰ ਤਾਂ ਵਿਚਾਰ ਕਰਨੀ ਚਾਹੀਦੀ ਹੈ ਨਾ ਵੀ ਵੱਡਾ ਪੁੱਤਰ ਕੌਣ ਹੈ, ਤੁਹਾਨੂੰ ਤਾਂ ਵਿਚਾਰ ਕਰਨੀ ਚਾਹੀਦੀ। ਜੇ ਪਿਤਾ ਨੇ ਕਹਿ ਦਿੱਤਾ ਗੁੱਸੇ ਨਾਲ, ਇਹਦਾ ਮਤਲਬ ਇਹ ਥੋੜੀ ਵੀ ਜੋ ਪਿਤਾ ਜੀ ਨੇ ਕਹਿ ਦਿੱਤਾ ਤੁਸੀਂ ਸਾਰੇ ਮੰਨ ਲਓ। ਪ੍ਰਿਥੀ ਚੰਦ ਇੱਥੇ ਆਪਣੀ ਗੱਲ ਜ਼ਿਆਦਾ ਮਨਾਉਣਾ ਚਾਹੁੰਦਾ ਕਿ ਗੁਰੂ ਸਾਹਿਬ ਦੇ ਕਹੇ ਬਚਨਾਂ ਨੂੰ ਵੀ ਉਹਨਾਂ ਦੇ ਕਹੇ ਬਚਨਾਂ ਦਾ ਮਾਇਨਾ ਨਾ ਮੰਨੋ। ਕਹਿੰਦਾ ਜੀ ਉਹਨਾਂ ਨੇ ਤਾਂ ਗੁੱਸੇ ਨਾਲ ਕਹਿ ਦਿੱਤੀ ਗੱਲ, ਕ੍ਰੋਧ ਵਿਚ ਆ ਕੇ ਗੱਲ ਕਹਿ ਦਿੱਤੀ, ਹੁਣ ਵੱਡੇ ਛੋਟੇ ਦੀ ਜਿਹੜੀ ਵਿਚਾਰ ਹੈ ਕਿ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ, ਇਹ ਤਾਂ ਤੁਸੀਂ ਕਰ ਸਕਦੇ ਹੋ ਬੈਠੇ ਹੋ।
ਜੇਕਰ ਤੁਮ ਮੇਰ ਜਾਗ ਵਿਗਾਰੋ, ਆਪਣੀ ਸੰਤ ਔਰ ਨਿਆਰੋ।
ਹੁਣ ਜੇ ਤੁਸੀਂ ਮਰਿਆਦਾ ਵਿਗਾੜੋਗੇ ਤੇ ਕੱਲ ਨੂੰ ਤੁਹਾਡੀ ਵੀ ਤਾਂ ਵਾਰੀ ਆਉਣੀ ਹੈ, ਤੁਸੀਂ ਕਿਹੜਾ ਸਦਾ ਬਹਿ ਰਹਿਣਾ ਇੱਥੇ, ਤੁਹਾਡੀ ਵੀ ਮੌਤ ਹੋਣੀ ਹੈ, ਕੱਲ ਨੂੰ ਤੁਹਾਡੇ ਬੱਚਿਆਂ ਵਿਚ ਵੀ ਝਗੜਾ ਹੋਵੇਗਾ ਵੀ ਪੱਗ ਕਿਹਦੇ ਸਿਰ ਤੇ ਬੰਨੋਗੇ, ਉਦੋਂ ਤੁਹਾਡੇ ਵੱਡੇ ਪੁੱਤਰਾਂ ਦੇ ਸਿਰ ਤੇ ਨਾ ਪੱਗ ਬੰਨੀ ਜਾਏਗੀ। ਉਦੋਂ ਦਸਤਾਰ ਤੁਹਾਡੇ ਵੱਡੇ ਪੁੱਤਰਾਂ ਦੇ ਸਿਰ ਤੇ ਨਾ ਸਜਾਈ ਜਾਏਗੀ। ਇਹ ਮਰਿਆਦਾ ਤੁਸੀਂ ਕਿਉਂ ਨਹੀਂ ਵੇਖਦੇ ਔਰ ਇਹਦੀ ਪਾਲਣਾ ਤੁਸੀਂ ਕਿਉਂ ਨਹੀਂ ਕਰਦੇ?
ਅਬ ਕੈ ਵਿਗੜ ਜਾਏ ਕੁਲ ਰੀਤ।
ਜੇ ਤੁਸੀਂ ਅੱਜ ਇਹ ਕੰਮ ਕਰਦੇ ਹੋ ਤਾਂ ਤੁਹਾਡੀ ਵੀ ਸਾਰਿਆਂ ਦੀ ਕੁਲ ਦੀ ਜਿਹੜੀ ਰੀਤ ਆ ਵਿਗੜ ਜਾਏਗੀ। ਤੁਸੀਂ ਤਾਂ ਮਰਿਆਦਾ ਦਾ ਢਾਂਚਾ ਹੀ ਵਿਗਾੜ ਕੇ ਰੱਖ ਦਿਓਗੇ।
ਸੁਛੰਦ ਚਲੈ ਵਿਪਰੀਤ।
ਸਾਰੇ ਲੋਕ ਆਜ਼ਾਦ ਹੋ ਕੇ ਆਪਣਾ ਹੀ ਕੰਮ ਕਰਨਗੇ, ਜਿਵੇਂ ਕਿਸੇ ਨੂੰ ਚੰਗਾ ਲੱਗੇਗਾ ਉਸੇ ਤਰ੍ਹਾਂ ਹੀ ਉਲਟਾ ਕੰਮ ਕਰਨਗੇ। ਜੋ ਤੁਸੀਂ ਅੱਜ ਕਰੋਗੇ ਮੁੜ ਕੇ ਕੱਲ ਨੂੰ ਇਹ ਫਿਰਤ ਪੈ ਜਾਏਗੀ।
ਹੁਣ ਫਿਰਦ ਅਪਰ ਮੋਰੀ ਪਨਿਓ, ਸ੍ਰੀ ਗੁਰੂ ਵਾਕ ਭਲੋ ਤੁਮ ਸੁਨਿਓ।
ਬਾਬਾ ਬੁੱਢਾ ਸਾਹਿਬ ਤੇ ਬਾਬਾ ਮੋਰੀ ਜੀ ਹੋਣੀ ਜਿੰਨੇ ਸਿੱਖ ਸੀ ਉਹ ਬੋਲੇ, ਕਹਿਣ ਲੱਗੇ ਜੀ ਜਿਹੜੇ ਗੁਰੂ ਸਾਹਿਬ ਨੇ ਵਾਕ ਕਹੇ ਨੇ ਉਹ ਤੂੰ ਵੀ ਸੁਣੇ ਨੇ। ਪ੍ਰਿਥੀ ਚੰਦ ਤੈਨੂੰ ਕਿਹੜਾ ਭੁਲੇਖਾ, ਤੂੰ ਵੀ ਉੱਥੇ ਹੀ ਬੈਠਾ ਸੀ, ਉੱਥੇ ਮੌਜੂਦ ਸੀ। ਜਿਹੜੇ ਵਚਨ ਗੁਰੂ ਸਾਹਿਬ ਨੇ ਕਹੇ ਨੇ ਉਹ ਤੂੰ ਵੀ ਭਲੇ ਸੁਣੇ ਹਨ।
ਤੂੰ ਨੈ ਉਲੰਘ ਤੇ ਸਕੈ।
ਪ੍ਰਿਥੀ ਚੰਦ ਗੱਲ ਇਹ ਹੈ ਵੀ ਅਸੀਂ ਆਪਣੇ ਸਤਿਗੁਰਾਂ ਦੇ ਵਚਨ ਨਹੀਂ ਤੋੜ ਸਕਦੇ, ਅਸੀਂ ਉਹਨਾਂ ਦੇ ਬਚਨਾਂ ਦੀ ਉਲੰਘਣਾ ਨਹੀਂ ਕਰ ਸਕਦੇ।
ਪਰ ਕਰਨ ਤੱਕ ਕਹਿ ਸਭ ਜਗ ਹੈ।
ਹੋਰ ਕੰਮ ਕਰਨ ਵਾਸਤੇ ਵੀ ਅਸੀਂ ਗੁਰੂ ਰਾਮਦਾਸ ਜੀ ਨੇ ਜੋ ਕੀਤਾ ਹੈ ਉਹਨਾਂ ਦੇ ਕੀਤੇ ਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਕੋਈ ਕੰਮ ਕਰੀਏ, ਅਸੀਂ ਤਾਂ ਸਾਰੇ ਜਗਦੇ ਹਾਂ ਭਾਈ, ਸਾਡੇ ਤਾਂ ਹੱਥ ਖੜੇ ਨੇ। ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਮੋਹਰੀ ਜੀ ਕਹਿੰਦੇ ਜੀ ਸਾਡੇ ਤਾਂ ਹੱਥ ਖੜੇ, ਅਸੀਂ ਨੀ ਹੋਰ ਕੋਈ ਕਰ ਸਕਦੇ, ਜੋ ਤੂੰ ਕਹਿਣਾ ਉਹ ਅਸੀਂ ਕਿਵੇਂ ਹੁਣ ਕਰੀਏ।
ਇਮ ਕੈ ਪਾਗ ਹੱਥ ਮੈਲੀਨ, ਸ੍ਰੀ ਅਰਜਨ ਕੋ ਦੋਨੋ ਦੀਨ।
ਬਾਬਾ ਬੁੱਢਾ ਸਾਹਿਬ ਤੇ ਬਾਬਾ ਮੋਹਰੀ ਜੀ ਨੇ ਪੱਗ ਦੋਵਾਂ ਨੇ ਚੁੱਕੀ ਰਲ ਕੇ ਇਕੱਠਿਆਂ ਨੇ, ਤੇ ਪੱਗ ਚੁੱਕ ਕੇ ਦੋਵਾਂ ਨੇ ਬਾਬਾ ਮੋਹਰੀ ਤੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ, ਉਹ ਦਸਤਾਰ ਉਹ ਪੱਗ ਲਿਆ ਕੇ ਧੰਨ ਗੁਰੂ ਅਰਜਨ ਸਾਹਿਬ ਨੂੰ ਦਿੱਤੀ। ਕਹਿੰਦੇ ਜੀ ਅਸੀਂ ਤਾਂ ਗੁਰੂ ਰਾਮਦਾਸ ਦਾ ਹੁਕਮ ਮੰਨਣਾ ਜੋ ਗੁਰੂ ਨੇ ਕਿਹਾ, ਸਾਨੂੰ ਨਹੀਂ ਪਤਾ ਤੂੰ ਕੀ ਕਹਿਣਾ, ਤੂੰ ਵੱਡਾ ਆ, ਤੇਰਾ ਕੀ ਰੁਤਬਾ ਹੈ, ਇਹ ਸਾਨੂੰ ਨਹੀਂ ਪਤਾ। ਅਸੀਂ ਤਾਂ ਜਾਣਦੇ ਹਾਂ ਵੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਗੁਰਤਾ ਦਿੱਤੀ ਹੈ, ਉਹਨਾਂ ਨੇ ਆਪਣਾ ਰੂਪ ਇਹਨਾਂ ਨੂੰ ਬਣਾਇਆ ਤੇ ਅਸੀਂ ਉਹਨਾਂ ਦੇ ਵਚਨ ਪਾਲਦੇ ਨੇ। ਇਹ ਕਹਿ ਕੇ ਬਾਬਾ ਮੋਹਰੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੱਗ ਚੁੱਕੀ ਤੇ ਪੱਗ ਚੁੱਕ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਰੱਖੀ।
ਮਿਰਦਲ ਸੁਭਾਉ ਕੀਤਾ ਅਨੁਕੂਲਾ, ਹਰ ਕਿਸ਼ੋਗ ਕੋ ਨਾਥੀ ਅਮੂਲਾ।
ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਸੁਭਾਅ ਬੜਾ ਹੀ ਕੋਮਲ, ਰੱਜ ਕੇ ਕੋਮਲ ਸੁਭਾਅ ਗੁਰੂ ਅਰਜਨ ਸਾਹਿਬ ਦਾ, ਤੇ ਪਿਤਾ ਜੀ ਦੇ ਅਨੁਕੂਲ ਰਹਿਣ ਵਾਲੇ ਜਿਨ੍ਹਾਂ ਨੂੰ ਨਾ ਹਰਖ ਹੈ ਨਾ ਸ਼ੋਗ ਹੈ, ਹਰਖ ਸ਼ੋਗ ਦਾ ਮੂਲ ਹੀ ਜਿਨ੍ਹਾਂ ਦੇ ਅੰਦਰੋਂ ਨਾਸ ਹੋ ਚੁੱਕਾ ਹੈ।
ਕਰਿਓ ਵਿਚਾਰ ਪਾਗ ਮੈਂ ਕਿਆ ਹੈ, ਮਿਟਤ ਨ ਕਿਮ ਜੋ ਪਿਤਾ ਕੀਆ ਹੈ।
ਸਤਨਾਮ
ਸ੍ਰੀ ਵਾਹਿਗੁਰੂ।
ਸਾਰੇ ਝਗੜਿਆਂ ਨੂੰ ਨਿਬੇੜਨ ਵਾਲੇ ਨੇ ਗੁਰੂ ਅਰਜਨ ਸਾਹਿਬ, ਜਿਹੜੇ ਲੋਕਾਂ ਦੇ ਝਗੜੇ ਦੂਜਿਆਂ ਦੇ ਝਗੜੇ ਨਿਬੇੜਦੇ ਨੇ, ਆਪਣਾ ਨਾ ਨਿਬੇੜਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਹਿਰਦੇ ਚ ਵਿਚਾਰ ਕਰਦੇ ਪੱਗ ਚ ਕੀ ਰੱਖਿਆ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਤਾਂ ਕੱਪੜਾ ਆਇਆ ਕੁਝ ਗਜਾਂ ਦਾ, ਇਹਦੇ ਚ ਕੀ ਰੱਖਿਆ? ਜੋ ਸਾਡੇ ਪਿਤਾ ਜੀ ਕਰ ਗਏ ਨੇ ਉਹ ਤਾਂ ਨੀ ਨਾ ਮਿਟ ਸਕਦਾ, ਪੱਗ ਦੇ ਨਾਲ ਕੁਝ ਜ਼ਿਆਦਾ ਤਾਂ ਨੀ ਹੋ ਜਾਣਾ ਵੀ ਇਹਦੇ ਨਾਲ ਸਾਨੂੰ ਗੁਰਿਆਈ ਆ ਜਾਣੀ ਹੈ, ਜੋਤ ਆ ਜਾਣੀ। ਜੋਤ ਤਾਂ ਉਹ ਪਹਿਲਾਂ ਦੇ ਗਏ ਨੇ, ਜਦੋਂ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਜੋਤ ਆ ਗਈ। ਜੋ ਸਾਡੇ ਪਿਤਾ ਜੀ ਕਰ ਗਏ ਨੇ ਉਹ ਨੀ ਹੁਣ ਮਿਟ ਸਕਦਾ।
ਜਿਨਕੀ ਬਖਸ਼ਿਸ਼ ਸਦਾ ਸਥਿਰ ਹੈ,
ਉਹਨਾਂ ਦੀ ਕੀਤੀ ਹੋਈ ਬਖਸ਼ਿਸ਼ ਹੈ ਉਹ ਤਾਂ ਸਦਾ ਹੀ ਸਥਿਰ ਹੈ, ਉਹ ਤਾਂ ਕਦੇ ਟਲ ਨਹੀਂ ਸਕਦੀ।
ਇੰਨੀ ਜਾਏ ਨਾ ਲੱਗ ਤਸਕਰ,
ਉਹ ਨਾ ਖੋਈ ਜਾ ਸਕਦੀ। ਪੱਗ ਜੇ ਖੋ ਵੀ ਲਵੇ ਪ੍ਰਿਥੀਆ ਤੇ ਉਹ ਥੋੜੀ ਖੋ ਸਕਦਾ, ਬੁਰਿਆਈ ਤਾਂ ਨੀ ਨਾ ਖੋ ਸਕਦਾ, ਉਹ ਨਾ ਕੋਈ ਖੋ ਸਕਦਾ ਨਾ ਕੋਈ ਚੋਰ ਚੁਰਾ ਸਕਦਾ।
ਕੋਟੀ ਉਪਾਏ ਕਰੇ ਨਾ ਜਾਏ, ਜੋ ਕਰਤੇ ਦੀਨਤ ਰੰਗ ਲਾਏ।
ਜਿਹੜਾ ਕਰਤੇ ਨੇ ਮੈਨੂੰ ਰੰਗ ਲਾ ਦਿੱਤਾ, ਕਰੋੜਾ ਉਪਾਅ ਕਰਕੇ ਵੀ ਮੇਰੇ ਉਸ ਰੰਗ ਨੂੰ ਕੋਈ ਲਾ ਨਹੀਂ ਸਕਦਾ, ਕਰੋੜਾ ਉਪਾਅ ਕਰਕੇ ਵੀ ਕੋਈ ਉਸ ਰੰਗ ਨੂੰ ਉਤਾਰ ਨਹੀਂ ਸਕਦਾ, ਖੋ ਨਹੀਂ ਸਕਦਾ, ਕਿਉਂਕਿ ਜਿਹੜਾ ਰੰਗ ਮੇਰੇ ਕਰਤਾ ਪੁਰਖ ਸਾਹਿਬ ਨੇ ਲਾ ਦਿੱਤਾ ਉਹ ਰੰਗ ਸਦਾ ਲੱਗਿਆ ਰਹਿਣ ਵਾਲਾ।
ਨਾ ਹੱਕ ਕਲੈ ਉਠਾ ਮੈਂ ਕਾਏ, ਇਮ ਵਿਚਾਰ ਕਰਕੇ ਚਿਤ ਮਾਏ।
ਨਾਹਕ ਕਿਹਨਾਂ ਕਾਰਨ ਤੋਂ ਪ੍ਰਿਥੀ ਚੰਦ ਜੀ ਨੇ ਝਗੜਾ ਕਰਨਾ, ਵੱਡੇ ਵੀਰ ਨੇ ਰੋਲਾ ਪਾਉਣਾ ਤੇ ਇਹ ਝਗੜਾ ਮਿਟਾਉਣ ਵਾਸਤੇ ਕੋਈ ਕੰਮ ਕਰੀਏ, ਇਹ ਵਿਚਾਰ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉੱਠੇ।
ਬਾਗ ਗਏ ਬੰਦੇ ਜੁਗ ਹਾਥ ਸਮਚਿਤ ਨਿਤ ਸ੍ਰੀ ਅਰਜਨ ਨਾਥ।
ਮਹਾਰਾਜ ਜੀ ਨੇ ਪੱਗ ਫੜੀ ਗੁਰੂ ਅਰਜਨ ਸਾਹਿਬ ਨੇ ਤੇ ਪੱਗ ਫੜ ਕੇ ਤੇ ਦੋਵੇਂ ਹੱਥ ਜੋੜ ਕੇ ਤੇ ਬੜੇ ਸਤਿਕਾਰ ਨਾਲ ਬਾਬੇ ਪ੍ਰਿਥੀ ਚੰਦ ਨੂੰ, ਵੱਡਾ ਭਰਾ ਆ, ਵੱਡਾ ਵੀਰ ਆ, ਦੁਨਿਆਵੀ ਰਿਸ਼ਤਾ, ਤੇ ਵੱਡੇ ਵੀਰ ਨੂੰ ਬਾਬੇ ਪ੍ਰਿਥੀ ਚੰਦ ਨੂੰ ਦੋਵੇਂ ਹੱਥ ਜੋੜੇ ਤੇ ਜਿਨ੍ਹਾਂ ਦਾ ਚਿੱਤ ਬੜਾ ਸਮ ਹੈ, ਗੁਰੂ ਅਰਜਨ ਸਾਹਿਬ ਜੀ ਦਾ ਸਮ ਚਿੱਤ ਜਿਨ੍ਹਾਂ ਦੀ ਅਵਸਥਾ ਹੈ।
ਕਹਿਤ ਪਏ ਬਦ ਪ੍ਰਾਪਤ ਹਮਾਰੇ ਹਮ ਅਲੰਬਰੇ ਸਦਾ ਤੁਮਾਰੇ।
ਪੱਗ ਬਾਬੇ ਪ੍ਰਿਥੀ ਚੰਦ ਦੀ ਝੋਲੀ ਚ ਰੱਖ ਕੇ ਨਾ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਬਾਬਾ ਜੀ ਤੁਸੀਂ ਮੇਰੇ ਵੱਡੇ ਭਰਾ ਹੋ, ਮੈਨੂੰ ਹੁਣ ਤੁਹਾਡਾ ਹੀ ਆਸ ਰਹਿਣਾ। ਵੱਡਾ ਭਰਾ ਪਿਓ ਦੇ ਬਰਾਬਰ ਹੁੰਦਾ ਤੇ ਪਿਓ ਦੀ ਥਾਂ ਤੇ ਹੁਣ ਤੁਸੀਂ ਵੱਡੇ ਹੋ ਤੇ ਮੈਨੂੰ ਹੁਣ ਤੁਹਾਡਾ ਹੀ ਅਲੰਬ ਆਸਰਾ ਹੈ।
ਜਿਮੋ ਕ੍ਰੋਧ ਅਰ ਬੈਰ ਤਿਆਗੋ ਤੂੰ ਜਾਣੇ ਆਪਣੋ ਅਨਰਾਗੋ।
ਮੇਰਾ ਜੇ ਮੇਰੇ ਕੋਲੋਂ ਭੁੱਲ ਹੋਈ ਆ ਤੇ ਛਿਮਾ ਕਰ ਦਿਓ, ਮੈਨੂੰ ਮਾਫ਼ ਕਰ ਦਿਓ। ਧੰਨ ਗੁਰੂ ਅਰਜਨ ਸਾਹਿਬ ਏਡੇ ਨਿਮਾਣੇ ਨਿਤਾਣੇ ਬਣੇ ਹੋਏ ਕਹਿੰਦੇ ਜੀ ਤੁਸੀਂ ਛਿਮਾ ਕਰ ਦਿਓ ਤੇ ਅੰਦਰੋਂ ਵੈਰ ਤਿਆਗ ਦਿਓ, ਆਪਣਾ ਹਿਤੂ ਜਾਣ ਕੇ ਮੇਰੇ ਨਾਲ ਪ੍ਰੇਮ ਕਰੋ।
ਫਿਤ ਸੰਮਤ ਸਭ ਨੇ ਇਹ ਪਾਗ ਮੁਕੋ ਅਬੈ ਬੰਦਾ ਮਨ ਲਾਗ।
ਪਿਤਾ ਜੀ ਦੀ ਸਲਾਹ ਸੀ, ਉਹਨਾਂ ਦਾ ਹੁਕਮ ਸੀ, ਇਸ ਕਰਕੇ ਸਾਰੇ ਸਿੱਖਾਂ ਨੇ ਇਹ ਪੱਗ ਮੈਨੂੰ ਬਣਾਣੀ ਚਾਹੀਏ, ਪੱਗ ਮੈਨੂੰ ਬੰਨਣ ਵਾਸਤੇ ਦਿੱਤੀ ਹੈ।
ਕਰ ਆਪਣੋ ਰੋਸ ਨਿਵਾਰੋ ਲਿਓ ਪੱਗ ਸਿਰ ਉਪਰ ਧਾਰੋ।
ਪਰ ਤੁਸੀਂ ਇਹ ਪੱਗ ਲੈ ਲਓ ਤੇ ਤੁਸੀਂ ਆਪਣਾ ਗੁੱਸਾ ਤਿਆਗੋ, ਇਹ ਗੁੱਸਾ ਤਿਆਗ ਕੇ ਪੱਗ ਤੁਸੀਂ ਆਪਣੇ ਸਿਰ ਤੇ ਸਜਾ ਲਓ, ਤੁਸੀਂ ਆਪਣੇ ਸਿਰ ਤੇ ਬੰਨ ਲਵੋ।
ਵੈਰ ਨਾ ਕੀਜੈ ਬੋਰ ਕਦਾਏ,
ਔਰ ਮੁੜ ਕੇ ਕਦੇ ਆਪਣੇ ਮਨ ਚ ਵੈਰ ਨਾ ਰੱਖਿਆ ਜੇ।
ਪਾਰੋ ਲੱਖ ਕਹਿ ਲਗੂ ਭਾਈ,
ਮੈਨੂੰ ਆਪਣਾ ਛੋਟਾ ਭਰਾ ਜਾਣ ਕੇ ਪਾਲਿਆ ਜੇ।
ਇਮ ਸੁਣ ਸਭ ਕੇ ਦੇਖਤ ਲੈ ਕੇ ਸਿਰ ਪਰ ਪੱਗ ਬੰਦੀ ਰੱਖੈ ਕੈ।
ਦੇਖਦਿਆਂ ਸੁਣਦਿਆਂ ਪ੍ਰਿਥੀ ਚੰਦ ਨੇ ਉਸੇ ਵੇਲੇ ਪੱਗ ਲਈ ਤੇ ਪੱਗ ਲੈ ਕੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਹੋਛੇ ਪਣ ਨਾਲ ਉਹ ਪੱਗ ਆਪ ਹੀ ਆਪਣੇ ਸਿਰ ਤੇ ਬੰਨਣੀ ਸ਼ੁਰੂ ਕਰਤੀ। ਪਤਾ ਵੀ ਹੁਣ ਬਾਬੇ ਬੁੱਢੇ ਨੇ ਤੇ ਬੰਨਣ ਆਉਣਾ ਨਹੀਂ। ਅੱਗੇ ਗੁਰਿਆਈ ਦੀ ਪੱਗ ਬਾਬਾ ਬੁੱਢਾ ਸਾਹਿਬ ਜੀ ਬੰਨਦੇ ਸਨ, ਪਰ ਵੇਖਿਆ ਵੀ ਉਹਨਾਂ ਨਹੀਂ ਆਉਣਾ, ਹੋਛੇ ਪਣ ਨਾਲ ਆਪ ਹੀ ਲਈ ਪੱਗ ਤੇ ਆਪ ਹੀ ਬੰਨਣੀ ਸ਼ੁਰੂ ਕਰ ਲਈ।
ਮਾਨਿਓ ਮਨ ਮੈਂ ਗੁਰ ਭਇਓ ਨਿਜ ਅਧਿਕਾਰ ਵਿਚਾਰਤ ਲਿਓ।
ਮਨ ਚ ਸੋਚਦਾ ਪ੍ਰਿਥੀ ਚੰਦ ਮੈਨੂੰ ਮਿਲ ਗਈ ਗੁਰਿਆਈ, ਆ ਗਈ ਗੁਰਿਆਈ ਮੇਰੇ ਕੋਲ, ਆ ਪੱਗ ਬੰਨ ਲਈ ਆ ਸਿਰ ਤੇ, ਮੈਂ ਹੁਣ ਗੁਰੂ ਹੋ ਗਿਆ, ਏਦਾਂ ਮਨ ਚ ਸੋਚ ਕੇ ਖੁਸ਼ ਹੋ ਰਿਹਾ ਹੈ।
ਦੂਸ਼ਣ ਰਹੇ ਦੇਖ ਕ੍ਰਿਤਤਾਏ ਅਰਜਨ ਗੁਰੂ ਲਖੇ ਮਨ ਮਾਏ।
ਸਿੱਖਾਂ ਨੂੰ ਤਾਂ ਪਤਾ ਨਾ, ਉਹ ਸਾਰੇ ਚੁੱਪ ਕਰਕੇ ਬੈਠੇ ਨੇ ਵੇਖ ਕੇ ਨਾ ਕਿਰਤੇ, ਸਾਰਿਆਂ ਨੂੰ ਪਤਾ ਵੀ ਗੁਰੂ ਤਾਂ ਗੁਰੂ ਅਰਜਨ ਸਾਹਿਬ ਹੀ ਨੇ, ਜੋਤ ਤਾਂ ਨੀ ਪੱਗ ਨਾਲ ਗਈ, ਜੋਤ ਤਾਂ ਗੁਰੂ ਅਰਜਨ ਸਾਹਿਬ ਦੇ ਅੰਦਰ ਹੀ ਹੈ।
ਹੁਣ ਆਪਣੇ ਆਪਣੇ ਸਭ ਥਾਨ ਕਰੈ ਸਰਾਹਨ ਗੁਣਨ ਮਹਾਨ।
ਆਪਣੀਆਂ ਥਾਵਾਂ ਤੇ ਸਿੱਖ ਜਾ ਕੇ ਚਲੇ ਗਏ, ਸਭ ਸਤਿਗੁਰਾਂ ਦੀ ਸਲਾਘਾ ਕਰਦੇ ਨੇ।
ਨਿਰਹੰਕਾਰ ਸ਼ਾਂਤ ਚਿਤ ਧੀਰ,
ਦੇਖੋ ਕਿਤਨੇ ਨਿਰਹੰਕਾਰ ਨੇ ਗੁਰੂ ਅਰਜਨ ਸਾਹਿਬ, ਔਰ ਉਹਨਾਂ ਦਾ ਚਿੱਤ ਕਿਤਨਾ ਸ਼ਾਂਤ ਹੈ।
ਹਰਕ ਸ਼ੋਗ ਨੈ ਲੇਸ਼ ਗੰਭੀਰ,
ਚਿੱਤ ਚ ਨਾ ਹਰਖ ਹੈ ਨਾ ਸੋਗ ਹੈ।
ਸਕਲ ਗੁਣਨ ਤੇ ਜਾਨਿਓ ਨੀਕਾ,
ਇਹਨਾਂ ਦੇ ਅੰਦਰ ਸਾਰੇ ਗੁਣ ਨੇ, ਸਾਰੇ ਗੁਣਾ ਕਰਕੇ ਸੁੰਦਰ ਨੇ।
ਕਿਤਨੇ ਪਰਖ ਕੀਨ ਤਬ ਟੀਕਾ,
ਬਾਅਦ ਗੁਰੂ ਰਾਮਦਾਸ ਜੀ ਨੇ ਪਰਖ ਕੇ ਇਹਨਾਂ ਨੂੰ ਗੁਰਿਆਈ ਦਾ ਤਿਲਕ ਦਿੱਤਾ, ਏਦਾਂ ਨੀ ਦਿੱਤਾ, ਇਹਨਾਂ ਨੂੰ ਪੂਰਨ ਤੌਰ ਤੇ ਪਰਖ ਕੇ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਾ ਤਿਲਕ ਦਿੱਤਾ ਹੈ। ਗੁਰੂ ਰਾਮਦਾਸ ਸਾਹਿਬ ਜੋ ਕਰ ਗਏ ਨੇ ਬਿਲਕੁਲ ਸਹੀ ਕਰ ਗਏ ਨੇ।
ਅਗਲੇ ਦਿਵਸ ਸੰਗਤਾਂ ਆਈ ਰੀਤ ਅਨੇਕੋ ਉਪਾਇਨ ਲਿਆਏ,
ਅਗਲੇ ਦਿਨ ਬੇਅੰਤ ਸੰਗਤਾਂ ਆਈਆਂ, ਚੱਲ ਕੇ ਅਨੇਕ ਰੀਤੀ ਦੀਆਂ ਉਪਾਇਨਾਂ ਭਟਾਵਾਂ ਲੈ ਕੇ ਸਿੱਖ ਆਏ।
ਸਭ ਬਿਰਤੰਤ ਸੁਨ ਨਿਰਨੈ ਕੀਨ, ਸ੍ਰੀ ਅਰਜਨ ਕੋ ਸਤਗੁਰ ਚੀਨ।
ਜਿਹੜੀ ਸੰਗਤ ਆਈ ਉਹਨਾਂ ਨੇ ਸਾਰਾ ਪ੍ਰਸੰਗ ਸੁਣਿਆ, ਨਿਰਣਾ ਕਰ ਲਿਆ ਕਿ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਪੱਗ ਤਾਂ ਖੋਹ ਕੇ ਬੰਨੀ ਹੈ, ਪ੍ਰਿਥੀ ਚੰਦ ਨੇ ਪੱਗ ਨੂੰ ਮਿਲੀ ਨਹੀਂ, ਪਰ ਪੱਗ ਨਾਲ ਕੀ ਹੁੰਦਾ, ਗੁਰਿਆਈ ਤਾਂ ਗੁਰੂ ਰਾਮਦਾਸ ਜੀ ਆਪ ਦੇ ਕੇ ਗਏ ਨੇ ਗੁਰੂ ਅਰਜਨ ਸਾਹਿਬ ਨੂੰ। ਇਹ ਨਿਰਣਾ ਕਰਕੇ ਸਿੱਖ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਰਹੇ ਨੇ, ਉਹ ਕਥਾ ਆਪ ਦੇ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ।